ਸਤਿਗੁਰੂ ਜੀ ਸਾਜੀ ਨਿਵਾਸ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪ ਅੰਮ੍ਰਿਤ ਦੀ ਬਾਣੀ ਦਾ ਕੀਰਤਨ ਸੁਣਿਆ ਹੈ। ਉਸ ਤੋਂ ਉਪਰੰਤ ਹੁਣ ਸਤਿਗੁਰੂ ਜੀ ਦੇ ਜੋ ਪਵਿੱਤਰ ਬਾਰਾਂ ਮਾਹੀ ਦੀ ਕਥਾ ਆਰੰਭ ਹੈ, ਇਸ ਦੇ ਕੱਲ ਸਾਉਣ ਦੇ ਮਹੀਨੇ ਦੀ ਕਥਾ ਹੋਈ ਸੀ। ਅੱਜ ਹੁਣ ਭਾਦੋਂ ਨੂੰ ਗੁਰੂ ਮਹਾਰਾਜ ਸਾਹਿਬ ਆਰੰਭ ਕਰਦੇ ਹੋਏ ਫਰਮਾਉਂਦੇ ਹਨ,
ਭਾਦੋਂ
ਦੇ ਮਹੀਨੇ ਦੇ ਅੰਦਰ ਸਾਧ ਸੰਗਤ ਜੀ ਜਿਹੜੀਆਂ ਇਸਤਰੀਆਂ ਆਪਣੇ ਪਤੀ ਦੀ ਸੇਵਾ ਨਹੀਂ ਕਰਦੀਆਂ, ਆਪਣੇ ਪਤੀ ਦੀ ਪ੍ਰਸੰਨਤਾ ਨਹੀਂ ਲੈਂਦੀਆਂ, ਉਹਨਾਂ ਦਾ ਇਹ ਸੁਭਾਅ ਹੁੰਦਾ ਹੈ ਹਮੇਸ਼ਾ ਭਰਮ ਚ ਭੁੱਲੀਆਂ ਰਹਿੰਦੀਆਂ ਹਨ, ਦੂਸਰਿਆਂ ਦੇ ਵਚਨ ਦੇਖਦੇ ਅਤੇ ਆਪਣੇ ਸੱਤ ਤੋਂ ਉਹ ਰਹਿਤ ਹੁੰਦੀਆਂ ਹਨ, ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੀਆਂ ਹਨ, ਛੁੱਟੜ ਹੋ ਜਾਂਦੀਆਂ ਹਨ ਅਤੇ ਦੁਨੀਆਂ ਦੇ ਵਿੱਚ ਨਾਨਕੇ ਦਾਦਕੇ ਸਹੁਰੇ ਕਾਚੋਲਾਮੇ ਉਹਨਾਂ ਨੂੰ ਮਿਲਦੇ ਹਨ, ਕਿਤੇ ਵੀ ਸਤਵਰਤੀਆਂ ਜੋ ਮੂੰਹ ਲੈ ਕੇ ਬੈਠਣ ਜੋਗੀਆਂ ਨਹੀਂ ਰਹਿੰਦੀਆਂ ਹਨ, ਜਿਨ੍ਹਾਂ ਦੇ ਸਵਾਲ ਵਿਗੜੇ ਹੋਏ ਹੁੰਦੇ ਹਨ। ਇਸ ਪ੍ਰਕਾਰ ਇਸਤਰੀਆਂ ਜਿਹੜੀਆਂ ਜਸ ਨਹੀਂ ਖੜਦੀਆਂ, ਉਹ ਅੱਜ ਜਸ ਖੜਦੀਆਂ ਹਨ ਦਰਾਣੀਆਂ ਜਠਾਣੀਆਂ ਨੂੰ, ਉਹਨਾਂ ਨੂੰ ਸਿੱਖਿਆ ਕੀ ਦੇਣੀ ਹੈ, ਪਾਣੀ ਤੇ ਮੰਗਤ ਪਾਥਰ ਮਾਰ ਮਾਰ ਕੇ ਨਾਰ ਕਦੋਂ ਕਰਨਾ ਹਰ ਆਨੀ, ਪਾਣੀ ਦੇ ਮੰਗਣ ਤੋਂ ਕਹਿੰਦੀ ਤੈਨੂੰ ਦਿੰਨੀ ਆ ਪੱਥਰ ਆਪਦੇ ਹੱਥ ਤੇ ਆ ਪੀ ਨਹੀਂ ਸਕਦੀ ਸਕਦਾ। ਇਸ ਪ੍ਰਕਾਰ ਦੀਆਂ ਜਿਹੜੀਆਂ ਉਲਟ ਬੋਲਣ ਵਾਲੀਆਂ ਹਨ, ਸੇਵਾ ਦੇ ਥਾਂ ਗੱਲ ਪਾਉਣ ਵਾਲੀਆਂ ਹਨ, ਸਤਿਗੁਰੂ ਕਲਮੀ ਧਰਮ ਕਹਿ ਕੇ ਔਰਤਾਂ ਵਿਆਹ ਕੇ ਇਸਤਰੀਆਂ ਲਿਆਉਂਦੀਆਂ ਕਿ ਸ਼ੇਰ ਲਿਆਉਂਦਾ ਜੰਗਲੀ ਫੜ ਕੇ, ਸਾਨੂੰ ਕੀ ਸੁੱਖ ਹੈ ਇਸ ਗੱਲ ਦੇ ਵਿੱਚ, ਫਸਲੇ ਸਾਹ ਸੁੱਕੇ ਹੀ ਰਹਿੰਦੇ ਹਨ, ਦਰਾਣੀਆਂ ਜਠਾਣੀਆਂ ਪੜੋਸ ਗੁਆਂਢ ਹੀ ਛੱਡ ਗਈਆਂ, ਅਸੀਂ ਵੀ ਜਿਹੜੀ ਕੁਪੱਤੀ ਹੈ ਇਹ ਚੰਗੀ ਇਸਤਰੀ ਸੀ ਇੱਕ ਸਾਧ ਸੰਗਤ ਜੀ, ਉਹ ਕਦੇ ਵੀ ਸੁੱਖ ਦੇ ਸਹਿਤ ਰਹਿਣ ਨਹੀਂ ਸੀ ਦਿੰਦੀ, ਉਹ ਜ਼ਿਮੀਂਦਾਰ ਇੱਕ ਹਰੀ ਕੇ ਪਤਨ ਦੇ ਵਿੱਚ ਰਹਿਣ ਵਾਲਾ ਸੀ, ਉਸ ਦੇ ਘਰ ਵਿੱਚ ਰਹਿੰਦੀ ਸੀ, ਉਸ ਨੇ ਬਹੁਤ ਸਾਰੇ ਦਿਨ ਕੀਤੇ ਉਹਦੇ ਸਮਝਾਉਣ ਦੇ ਨਾ ਸਮਝੀ। ਇੱਕ ਦਿਨ ਉਹਦੇ ਪੁੱਤਰਾਂ ਦਾ ਦਿਨ ਆਇਆ, ਕਹਿਣ ਲੱਗਾ ਸ਼ਰਾਧ ਕਰਾਉਣ ਦਾ ਵਾਰਿਆ ਮਜਲਾ ਹੋ ਕੇ ਕਰਨ ਜੀ ਤੇ ਕਿਸੇ ਨੂੰ ਦੱਸਣਾ ਵੀ ਦੇਣ ਕੇ ਦੱਸਣਾ ਵੀ ਜ਼ਰੂਰ ਦੇਵਾਂਗੀ, ਇਸ ਤਰ੍ਹਾਂ ਕੀਤਾ ਸ਼ਰਾਧ ਵੀ ਕਰਾ ਲਿਆ ਉਸ ਨੂੰ ਤੇ ਦੱਸਣਾ ਵੀ ਜਵਾਬ ਸੀ, ਉਲਟ ਕਰਿਆ ਕਰੇ ਹਰੇਕ ਕੰਮ। ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਉਹ ਕਹਿਣ ਲੱਗਾ ਕਿ ਜਿਹੜੇ ਤੈਨੂੰ ਹੈ ਇਹ ਆਪਣੇ ਪਿਤਰਾਂ ਦੇ ਗੰਗਾ ਚੱਲ ਕੇ ਕਰਵਾਉਂਗਾ, ਕਹਿੰਦੀ ਮੈਂ ਤਾਂ ਰੂੜੀ ਤੇ ਸਿੱਟ ਕੇ ਆਊਂ, ਰੂੜੀ ਤੇ ਸਿੱਟ ਆਈ, ਉਹ ਬੜਾ ਦੁਖੀ ਹੋਇਆ, ਕਹਿੰਦੇ ਕਰੀਏ ਕੀ ਹੁਣ, ਦੁਖੀ ਹੋ ਕੇ ਉਸਨੂੰ ਕਿਹਾ ਚੰਗਾ ਮੈਂ ਹੁਣ ਤੇਰੇ ਪੇਕਿਆਂ ਨੂੰ ਜਾਣਾ ਹੈ, ਜਿਹੜਾ ਤੇਰੇ ਪੇਕਿਆਂ ਦਾ ਬਲਦ ਦਿੱਤਾ ਹੋਇਆ ਉਹ ਬਲਦ ਮੈਂ ਆਪਦੇ ਕੋਲੇ ਰੱਖਣਾ ਦੇਣਾ ਨੀ, ਕਹਿੰਦੀ ਨਾਲ ਲੈ ਕੇ ਜਾਣਾ ਮੈਂ। ਉਸ ਵੇਲੇ ਤਿਆਰ ਹੋ ਗਈ, ਜਿਸ ਵਕਤ ਸਾਹਿਬ ਸੰਗਤ ਜੀ ਹਰੀ ਕੇ ਪਤਨ ਦੇ ਉੱਤੇ ਪੁੱਜੇ, ਕਹਿੰਦਾ ਭਾਗਵਾਨੇ ਬੇੜੀ ਤੇ ਚੜ ਜਾਈਏ ਆਪਾਂ ਦੋਵੇਂ ਬੇੜੀ ਤੇ ਪਾਰ ਹੋ ਜਾਵਾਂਗੇ, ਕਹਿੰਦੀ ਨਹੀਂ ਮੈਂ ਤਾਂ ਬਲਦ ਦਾ ਪੂਛ ਕਰਕੇ ਬਲਦ ਵਿੱਚ ਚੱਲੂੰਗੀ। ਇਹ ਸੁਣ ਕੇ ਕਹਿਣ ਲੱਗਾ ਚੰਗਾ, ਇਹਦੀ ਵੀ ਸਲਾਹ ਹੋ ਗਈ ਸੀ ਇਹਨੂੰ ਇਹਦੀ ਸਮਾਪਤੀ ਕਰੀਏ, ਕਹਿਣ ਲੱਗਾ ਚੰਗਾ ਜੇ ਬੇੜੀ ਚੜ ਜਾਂਦੀ ਚੰਗਾ ਰਹਿੰਦੀ, ਨਹੀਂ ਕਹਿੰਦੇ ਮੈਂ ਤਾਂ ਬਲਦ ਦੀ ਪੂਛ ਚੱਲ ਕੇ ਚੜ ਕੇ ਜਾਊਂਗੇ ਹਰੀ ਕੇ ਪਤਨ ਦੇ। ਸਾਧ ਸੰਗਤ ਜੀ ਵਿਚਾਰੇ ਜੋ ਦਰਿਆ ਦੇ ਆਈ, ਉਹਨੂੰ ਹਾਕ ਮਾਰ ਕੇ ਮੈਂ ਭਾਗਵਾਨ ਨੇ ਪੂਛ ਘੁੱਟ ਕੇ ਫੜੀ ਰੱਖੀ, ਕਹਿੰਦੀ ਆਹ ਲੈ ਛੜਤੀ, ਉਸ ਵੇਲੇ ਡੁੱਬ ਕੇ ਮਰ ਗਈ ਸਾਧ ਸੰਗਤ ਜੀ। ਫਿਰ ਉਹਦੀ ਲੋਸ ਨੂੰ ਭਾਲਣ ਵਾਸਤੇ ਗਿਆ, ਕਹਿਣ ਲੱਗੇ ਇਹਦੀ ਲੋਸ ਕਿੱਥੇ ਹੋਊ, ਜਿੱਧਰ ਨੂੰ ਪਾਣੀ ਗਿਆ ਹੈ ਉਧਰ ਤਾਂ ਗਿਆ ਨਾ, ਜਿੱਧਰ ਆਉਣ ਵਾਸਤੇ ਉਧਰ ਨੂੰ ਗਿਆ, ਕਹਿੰਦਾ ਇਹਦਾ ਸੁਭਾਅ ਹੈ ਇਹ ਉਲਟੇ ਪਾਸੇ ਜਾਂਦੀ ਇੱਧਰ ਨੂੰ ਗਈ ਹੋਣੀ ਹੈ। ਇਸ ਪ੍ਰਕਾਰ ਉਹਦੀ ਸਮਾਪਤੀ ਕੀਤੀ ਹੋਈ ਜੀ ਕੁਲੱਖਣੀ ਜੀ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਜਿਹੜੀ ਸਾਡੀ ਬੁੱਧ ਹੈ ਇਹ ਵੀ ਕੁਲੱਖਣੀ ਇਸਤਰੀ ਨਿਆਣੀਆਂ ਕੁਲਤ ਦੋਵਣੀ ਕੁਰਿਆ ਕਸੈਨ ਕਰਮਿੰਦਾ ਕੜਤੀ ਹੁੰਦੀ ਮੁੱਠੀ ਕੋਤ ਦੇ ਨਾਲ ਕਾੜੀ ਕੱਢੀ ਪਿਆਦੀ ਚਾਰੇ ਬੈਠੀਆਂ ਨਾਲ, ਇਹ ਐਸੀ ਹੈ ਹਰ ਵਕਤ ਕੁਬੁੱਧੀਪਣੇ ਦੇ ਕੰਮ ਕਰਦੇ ਜਿਹੜੀ ਚੰਗੀ ਇਸਤਰੀ ਦੀ ਨਿਆਣੀ ਹੈ, ਰਾਤ ਨੇ ਦੇਵੀ ਦੇਵਤਾ ਨੂੰ ਉਪਾਸਨਾ ਚ ਲੱਗੀ ਰਹਿੰਦੀ ਹੈ, ਪਰਮਾਰਥ ਨੂੰ ਛੱਡ ਦਿੱਤਾ ਹੈ, ਵਾਹਿਗੁਰੂ ਦੇ ਪਿਆਰ ਨੂੰ ਛੱਡ ਕੇ ਦੁਆਇਤ ਭਾਅ ਚ ਲੱਗੀ ਹੋਈ ਹੈ, ਉਹਨੂੰ ਭਾਦੋਂ ਦੇ ਮਹੀਨੇ ਦੁਆਰਾ ਮਹਾਰਾਜ ਸਾਹਿਬ ਪ੍ਰਕਰਨ ਬਣਾ ਕੇ ਸੁਣਾਉਂਦੇ ਹਨ।
ਤੁਹਾਡੇ ਭਰਮ ਭੁਲਾਣੀਆਂ
ਤੁਹਾਡੇ ਦੇ ਮਹੀਨੇ ਚ ਜਿਹੜੀਆਂ ਇਸਤਰੀਆਂ ਭਰਮ ਵਿੱਚ ਭੁੱਲ ਗਈਆਂ ਆਪਣੇ ਪਤੀ ਔਰ ਧਰਮ ਨੂੰ ਛੱਡ ਬੈਠੀਆਂ ਹਨ।
ਦੂਜਾ ਲੱਗਾ ਹੈ
ਉਹ ਦੂਜੀਆਂ ਪਤੀਆਂ ਦੇ ਨਾਲ ਜਿਨ੍ਹਾਂ ਦਾ ਹਿਤ ਪ੍ਰੇਮ ਲੱਗਾ ਹੋਇਆ ਹੈ।
ਲੱਖ ਸ਼ਿੰਗਾਰ ਬਣਾ
ਇੱਕ ਸ਼ਿੰਗਾਰ ਕੀ ਲਾਲ ਬੁੱਲ ਕਰਨੇ ਸੀ ਅਤੇ ਕਿੰਨੀਆਂ ਪਤੀਆਂ ਬਣਾ ਲਵੇ, ਕਿੰਨੇ ਉਹ ਸ਼ਿੰਗਾਰ ਲਾ ਲਵੇ, ਕਿੰਨੀਆਂ ਗੁੱਟਾਂ ਗੁੰਦ ਲਵੇ, ਭਾਵੇਂ ਬਲ ਦੀਆਂ ਬਿੰਦੀਆਂ ਕਿੰਨੀਆਂ ਬਣਾ ਲਵੇ, ਲੱਖਾਂ ਸ਼ਿੰਗਾਰਾਂ ਨੂੰ ਬਣਾ ਲਵੇ।
ਆਰਜ ਨਾਹੀ
ਪਤੀ ਦਾ ਧਰਮ ਨੂੰ ਕਾਇਮ ਨੀ ਰੱਖਿਆ, ਆਪਣੇ ਪਤੀ ਨੂੰ ਪਰਮੇਸ਼ਵਰ ਰੂਪ ਕਰਕੇ ਨੀ ਜਾਣਦੀ, ਸਾਰੇ ਵਿਚਾਰ ਦਾ ਕਾਰਨ ਹਨਗੇ ਸ਼ਿੰਗਾਰ। ਇਸ ਪ੍ਰਕਾਰ ਸਾਹਿਬ ਸਿੰਘ ਜੀ ਹਜੂਰ ਫਰਮਾਉਂਦੇ ਹਨ
ਭਾਦੋ ਭਰਮ ਭੁਲਾਣੀਆਂ।
ਭਾਦੋ ਦਾ ਮਹੀਨਾ ਕਿਹੜਾ ਜਿਹੜਾ ਦੁਆਇਤ ਪਾਸ ਹਿਰਦੇ ਚ ਆ ਗਿਆ, ਹਰ ਵਕਤ ਦੁਆਇਤ ਭਾਅ ਹੀ ਬਣਿਆ ਰਹਿੰਦਾ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਿਦਾਈ ਚਾਹੁੰਦੇ ਹਨ, ਹਰ ਵਕਤ ਦੂਜੇ ਪਾਸੇ ਹੀ ਚਿੱਤ ਰੱਖਦੇ ਆ। ਵਾਹਿਗੁਰੂ ਨੂੰ ਵਿਸਾਰ ਦਿੱਤਾ ਪ੍ਰਾਣਾਂ ਦੇ ਪਿਆਰੇ ਨੂੰ, ਜਿਸਦੇ ਆਸਰੇ ਆਪਾਂ ਜਿਉਂਦੇ ਹਾਂ ਜਾਗਦੇ ਹਾਂ, ਜਿਸਦੇ ਵਿਸਰਨੇ ਕਰਕੇ ਸਰੀਰ ਸਾਹ ਹੋ ਜਾਣਾ ਹੈ, ਸਾਰਿਆਂ ਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਜਾਣਾ, ਉਹ ਜੋਤੀ ਸਰੂਪ ਨੂੰ ਭੁਲਾ ਕੇ ਦੂਜੀਆਂ ਚੀਜ਼ਾਂ ਚ ਦੇਵੀ ਦੇਵਤਿਆਂ ਚ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਭਾੜਾਂ ਵਾਲੀ ਰੰਗਣੇ ਦੀ, ਢੋਲਕ ਮੱਕਾ ਸਰਵਰ ਦਾ ਇਸ ਸਿੱਖ ਧਰਮ ਕਰਤਾ ਤੇ ਪਰਮ ਪੁੰਚ ਸੰਗ ਵਿਕਾਰ ਬ੍ਰਹਮ ਚਿੰਤਕ ਸਤ ਕਰਮ ਪਾਂਚੋ ਧਰਮ ਸੰਸਾਰ, ਇਹ ਪੰਜ ਪ੍ਰਕਾਰੇ ਧਰਮ ਚ ਭੁੱਲੀਆਂ ਹੋਈਆਂ ਹਨ। ਜਿਹਦੀ ਨਿਵਰਤੀ ਆਤਮ ਮਹਾਤਮਾ ਬਿੰਦ ਪ੍ਰਤਿਬਿੰਬ ਲੋਹਿਤ ਸਪਟਕ ਕਟਾ ਕਾਸ਼ ਗੁਣ ਮਾਰ ਕਰਮ ਕੁੰਜਕ ਵਿਸ਼ਰਾਮ ਦਾ ਪਾਂਚੋ ਧਰਮ ਨਿਵਾਰ ਦੀ ਨਿਵਰਤੀ ਦੱਸੀ ਹੈ। ਫਿਰ ਇਹ ਵਿਚਾਰ ਇਸ ਪ੍ਰਕਾਰ ਦੁਆਏ ਭਾਅ ਦੇ ਧਰਮ ਵਿੱਚ ਉਹ ਧਰਮ ਕਰਕੇ ਪਰਮੇਸ਼ਵਰ ਦੇ ਸਰੂਪ ਵੱਲੋਂ ਭੇਦ ਧਰਮ ਨੂੰ ਪਹਿਲਾਂ ਪੰਜ ਪ੍ਰਕਾਰ ਦਾ ਹੈ। ਭੇਦ ਜਿਹੜਾ ਹੈ ਜੀਵ ਜੀਵ ਦਾ, ਜੀਵ ਈਸ ਦਾ, ਜੜ ਈਸ ਦਾ, ਜੜ ਜੜ ਦਾ, ਇਸ ਪ੍ਰਕਾਰ ਸਾਹਿਬ ਸੰਗਤ ਜੀ ਜਿਹੜੇ ਭੇਦ ਹਨ ਇਹ ਧਰਮ, ਭੇਦ ਧਰਮ ਨੂੰ ਪੰਜ ਪ੍ਰਕਾਰ ਦਾ ਹੈ। ਫਿਰ ਕਰਤੱਵਪੁਣਾ ਧਰਮ ਬ੍ਰਹਮ ਵਿੱਚ ਕਰਤੱਵਪੁਣਾ ਕਹਿਣਾ, ਸਾਰਿਆਂ ਕਰਤੱਵਾਂ ਨੂੰ ਉਹ ਹੀ ਕਰਾਉਂਦਾ ਸਾਡੇ ਕੀ ਦੱਸ ਹੈ, ਇਸ ਪ੍ਰਕਾਰ ਦਾ ਉਸ ਵਿੱਚ ਦੋਸ਼ ਰੋਪਣੇ ਕਰਤੱਵਪੁਣ ਧਰਮ ਸੰਗ। ਫਿਰ ਉਹ ਸੰਗੀ ਦਾ ਸਰੀਰ ਦੇ ਨਾਲ ਜੰਮਦਾ ਮਰਦਾ ਇਉਂ ਸਮਝਣਾ, ਵਿਕਾਰ ਬਦਲਦਾ ਜਾਂਦਾ, ਜਵਾਨ ਹੁੰਦਾ ਜਾਂਦਾ, ਬੁੱਢਾ ਹੋ ਜਾਂਦਾ ਹੈ, ਬਾਲਕ ਹੋ ਜਾਂਦਾ, ਇਹ ਵਿਕਾਰ ਭਰਮ ਜਿਹੜਾ ਹੈ। ਬ੍ਰਹਮ ਇੱਕ ਜਗ ਸਤ ਪਰਮ ਬ੍ਰਹਮ ਤੇ ਭਿੰਨ ਜਗਤ ਸੱਚਾ ਹੈ, ਇਸ ਪਾਸੇ ਅਲਹਿਦਾ ਵੀ ਇਹ ਜਿਹੜੇ ਭਰਮ ਹਨ ਇਹ ਦੁਆਇਤ ਭਾਵ ਵਾਲੀਆਂ ਬੁੱਧੀਆਂ ਜਿਹੜੀਆਂ ਹਨ ਉਹ ਭਰਮ ਦੇ ਵਿੱਚ ਭੁੱਲਣ ਚ ਆ ਰਹੀਆਂ ਹਨ।
ਦੂਜਾ ਲੱਗਾ ਹੈ
ਉਹਨਾਂ ਦਾ ਸਾਲ ਸੰਗੀਤ ਦੂਜੇ ਦੇਵੀ ਦੇਵਤਿਆਂ ਚ ਦੁਆਇਤ ਜਿਹੜੀ ਜਾਇ ਕਰਨ ਵਾਲੀ ਹੈ ਸਾਰਿਆਂ ਨੂੰ, ਜਿਸ ਦੁਆਇਤ ਨੂੰ ਸਭ ਨੂੰ ਜਿੱਤ ਲਿਆ ਹੈ, ਏਕਤਾ ਹੋਣ ਨਹੀਂ ਦਿੰਦੀ, ਹਰ ਵਕਤ ਖੋਟੀ ਪਾਈ ਰੱਖਦੀ ਹੈ, ਮਨ ਦੇ ਅੰਦਰ ਦੋ ਪ੍ਰਕਾਰ ਦੇ ਸੁਭਾਅ ਫੁਰਦੇ ਰਹਿੰਦੇ ਹੈ, ਚੰਗਾ ਮੰਦਾ, ਮਿੱਤਰ ਸੱਤਰ, ਰਾਗ ਦੁਆਖ, ਕਿਸੇ ਦੇ ਨਾਲ ਬਿਨਾ ਕਾਰਨ ਤੋਂ ਮੋਹ ਕਰਕੇ ਰੋਂਦੇ ਰਹਿਣਾ, ਕਿਸੇ ਨਾਲ ਐਵੇਂ ਵੈਰ ਭਾਵ ਕਰੀ ਜਾਣਾ, ਇਹ ਜਿਹੜੇ ਸੁਭਾਅ ਬੁਰਾ ਭਲਾ ਜਿਹਾ ਸਾਧਕ ਇਹ ਦੂਜਾ ਸੁਭਾਅ ਇਸ ਦੁਆਇਤ ਨੇ ਸਾਰੀ ਜੀ ਨੂੰ ਜਿੱਤ ਲਿਆ ਹੈ। ਉਹ ਦੂਜਾ
ਲੱਗਾ ਹੈ
ਦੂਸਰੀ ਜਿਹੜੀ ਦੂਆ ਦੁਆਇਤ ਜਾਇ ਕਰਨ ਆਈ ਉਹਦੇ ਵਿੱਚ ਉਹਦਾ ਦੁਆਇਤ ਰੂਪ ਕੌਣ ਹੈ ਮਾਇਆ, ਉਹਦੇ ਵੀ ਦੂਜੇ ਪਾਸੇ ਦੁਆਇਤ ਦਾ ਕਾਰਜ ਮਾਇਆ ਦਾ ਕਾਰਜ ਸੰਸਾਰ ਹੈ, ਉਹਦੇ ਚ ਉਹਨਾਂ ਦਾ ਹਿੱਤ ਪ੍ਰੇਮ ਲੱਗਾ ਹੋਇਆ ਹੈ।
ਲੱਖ ਸ਼ਿੰਗਾਰ ਬਣਾਇਆ
ਲੱਖਾਂ ਸ਼ਿੰਗਾਰ ਬਣਾ ਲਵੇ, ਇਸਤਰੀ ਜੀ ਦੀਆਂ ਲੱਖਾਂ ਸਾਧਨ ਜਿਹੜੇ ਕਰਨੇ ਆ, ਤ੍ਰਾਟਕ ਸਾਧ ਲਵੇ, ਪ੍ਰਾਣਾਯਾਮ ਕਰ ਲਵੇ, ਦਸਵੀਂ ਵਾਰ ਪ੍ਰਾਣ ਚੜਾ ਲਵੇ, ਆਸਣ ਲਾਉਣ ਸਿੱਖ ਲਵੇ, ਇਸੇ ਪ੍ਰਕਾਰ ਕਿਸੇ ਵਿੱਚ ਅਸਰ ਪਾ ਲੈਣਾ, ਉਹਨੂੰ ਆਪਦੇ ਵਸ ਕਰ ਲੈਣਾ, ਆਪਦਾ ਚੇਲਾ ਬਣਾ ਲੈਣਾ, ਕਈ ਘੋਰ ਮੰਤਰ ਸਿੱਧ ਕਰਕੇ ਸਾਧ ਸੰਗਤ ਜੀ ਅਸਵਾਹ ਵੇਖਿਆ ਸੀ, ਉਹ ਸੁਪਾਰੀ ਖਾ ਲੈਂਦਾ ਸੀ, ਸੁਪਾਰੀ ਮੈਂ ਸਮਝੇ ਨਿਕਲਦੀ ਸੀ ਉਸ ਨੂੰ, ਫਿਰ ਉਹ ਸੁਪਾਰੀ ਨੂੰ ਸਾਧ ਸੰਗਤ ਜੀ ਉਹ ਜਿਹੜਾ ਰਸੋਈ ਹੁੰਦੀ ਸੀ ਉਹਦੇ ਤੇ ਬੁਰਕਿਆ ਜਾਂਦਾ ਸੀ, ਉਹ ਜਿਹੜੇ ਲੋਕ ਸੀ ਘੋਰ ਮੰਤਰ ਦੇ ਸਿੱਧ ਕਰਕੇ ਉਹ ਲੋਕ ਵਸ ਆ ਜਾਂਦੇ ਨੇ, ਬੜਿਆ ਬੜਿਆ ਰੀਸਾਂ ਨੂੰ, ਬੜਿਆ ਬੜਿਆ ਮਜਰੇਤਾਂ ਨੂੰ, ਦੁਰਤੀਆਂ ਨੂੰ, ਬੜਿਆ ਬੜਿਆ ਵਕੀਲਾਂ ਨੂੰ ਆਪਦੇ ਚੋਲੇ ਬਣਾ ਕੇ ਰੱਖਦਾ ਸੀ। ਇਸ ਪ੍ਰਕਾਰ ਘੋਰ ਮੰਤਰ ਜੀ ਨੂੰ ਸਿੱਧ ਹੋ ਗਏ, ਉਹ ਇਸ ਤਰ੍ਹਾਂ ਕਰਦੇ ਰਹਿੰਦੇ ਹਨਗੇ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ
ਲੱਖ ਸ਼ਿੰਗਾਰ ਬਣਾ,
ਘੋਰ ਮੰਤਰ ਜਿਹੜਾ ਕਿਸੇ ਨੂੰ ਘੋਰ ਮੰਤਰ ਸਿੱਧ ਕਰਕੇ ਕਿਸੇ ਨੂੰ ਵਸ ਕਰ ਲੈਣਾ, ਇਹਨੂੰ ਲੱਖਾਂ ਸ਼ਿੰਗਾਰਾਂ ਨੂੰ ਜਿਸ ਉਹਨਾਂ ਨੂੰ ਕਿਸੇ ਨੇ ਬਣਾ ਲਿਆ ਹੈ।
ਕਾਰਜ ਨਾਹੀਂ ਕੇ
ਉਹ ਜਿਹੜੇ ਸਾਧਨ ਹਨ ਪ੍ਰਾਤਕਾਲੀਨ ਸਾਧਨਾ ਪਿਆਰੀ ਸਾਧ ਕੇ ਪੂਰੀ ਪੂਰੀ ਜਾਂਦੀ ਤੇ ਘੜਿਆ ਲੈਣੀ ਆਪਣੀ ਦ੍ਰਿਸ਼ਟੀ ਨਾਲ, ਫਿਰ ਲੋਕਾਂ ਤੇ ਉਵੇਂ ਅਸਰ ਪਾਉਣ ਲੱਗ ਜਾਣਾ ਨਿਗਾਹ ਨਾਲ ਝਾਕ ਕੇ, ਇਸ ਤਰ੍ਹਾਂ ਦਾ ਕਿਸਾਨ ਸਿੰਘ ਜੀ ਅਚਲ ਸਾਹਿਬ ਗਲੇ ਤੋਂ ਬਾਹਰ ਨਿਕਲ ਕੇ ਫਿਰ ਇੱਕ ਕਿਸਾਨ ਬੈਠਾ ਸੀ, ਉਹ ਨਾਗਾ ਸੀ। ਉਹਦੇ ਦਰਸ਼ਨ ਕੀਤੇ ਇੱਕ ਵਾਰੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦਿਆਂ ਹੋਇਆ। ਜਦੋਂ ਵੇਖਿਆ ਉਹ ਸਾਧ ਕੀ ਕਰਦਾ ਸੀ, ਉਹ ਹਮੇਸ਼ਾ ਲਈ ਵੱਡੇ ਥਾਂ ਆਸਣ ਤੇ ਬਹਿੰਦਾ ਸੀ, ਸਿੰਘਾਂ ਦੇ ਗੁਟਕੇ ਪਾਏ ਹੋਏ ਸੀ ਗਲਾਂ ਤੇ। ਉਹ ਕਹਿਣ ਲੱਗਾ ਬਹਿ ਦੋ। ਇਹ ਕਹਿਣ ਲੱਗੇ ਬਾਬਾ ਜੀ ਦਰਸ਼ਨ ਤੁਹਾਡੇ ਕਰਦੇ, ਖੜੇ ਪੋਥੀਆਂ ਕੋਲੇ ਬੈਠ ਨਹੀਂ ਸਕਦੇ। ਜਦੋਂ ਕਹਿੰਦਾ ਨਹੀਂ ਮੈਂ ਬਿਠਾ ਨਹੀਂ ਸਕਦੀ ਨਾ, ਲਾਲ ਦੀਆਂ ਅੱਖਾਂ ਕਰਕੇ ਝਾਕਿਆ, ਕੀ ਉਹਦਾ ਅਸਰ ਬਾਣੀ ਪੜ੍ਹਨ ਵਾਲੇ ਸਿੰਘਾਂ ਤੇ ਪੈਣਾ ਸੀ। ਬਥੇਰਾ ਇੱਕ ਘੰਟਾ ਝਾਕ ਜਾ ਰਿਹਾ, ਕੋਈ ਅਸਰ ਨਾ ਪਿਆ। ਫਿਰ ਉਸ ਵੇਲੇ ਇੱਕ ਸਿੰਘ ਥੰਮਣ ਸੋਸੀ ਨਾਲ, ਉਹ ਕਹਿੰਦਾ ਕਿਉਂ ਬਸ ਬਾਬਾ ਜੀ ਇੰਨੀ ਤਾਕਤ ਸੀ ਤੇਰੀ, ਤੂੰ ਸਾਨੂੰ ਬਿਠਾ ਸਕਿਆ? ਤੂੰ ਆਜ ਨਹੀਂ ਜਗਾਣਾ? ਕਹਿੰਦਾ ਮੈਂ ਬਿਠਾ ਦੂੰ। ਫਿਰ ਕਾਰ ਵੀ ਕੱਢਣ ਲੱਗਾ, ਕਾਰ ਨਾਲ ਵੀ ਕੁਛ ਨਾ ਬਣਿਆ ਉਸ ਤੋਂ। ਫਿਰ ਉੱਥੇ ਕਾਰੀਗਰ ਖੜਾ ਜਿਹਾ ਬਣਾਉਂਦੇ ਸੀ, ਕਹਿੰਦੇ ਬਾਬਾ ਜੀ ਸਾਰਿਆਂ ਨੂੰ ਬਸ ਕਰ ਲੈਂਦਾ, ਤੇ ਉਹ ਤੁਹਾਡੇ ਤੇ ਜ਼ੋਰ ਕਿਉਂ ਨਹੀਂ ਚੱਲਦਾ? ਉਸ ਵੇਲੇ ਸੰਖ ਵਜਾ ਕੇ ਜ਼ੋਰ ਪਾਉਣਾ ਚਾਹੀਦਾ, ਮੰਤਰ ਪੜ੍ਹਦੇ ਹਾਂ, ਕੋਈ ਜ਼ੋਰ ਨਾ ਚੱਲਿਆ। ਇਸ ਪ੍ਰਕਾਰ ਦੇ ਹੱਥ ਦੇ ਪੈਰ ਉਹਦੇ ਕੁਛ ਨਾ ਹੋਇਆ ਤੇ ਸਿੰਘ ਉਹਦੇ ਖੱਕੇ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਚਲੇ ਗਏ ਸੀ। ਇਸ ਪ੍ਰਕਾਰ ਦੇ ਲੋਕ ਜਿਹੜੇ ਹੈ ਉਹ ਸਾਧਨ ਕਰਨੇ ਲੱਖਾਂ ਸੁਨਾਲਾਂ ਨੂੰ ਬਣਾ ਲਿਆ ਹੈ,
ਕਾਰਜ ਨਾਹੀਂ ਕੇ
ਅਸਰ ਪਾਉਣ ਵਾਸਤੇ ਯਤਨ ਕਰਦੇ ਰਹਿੰਦੇ ਹਨ। ਫਿਰ ਕਿਸੇ ਪ੍ਰਕਾਰ ਜਿਹਦਾ ਸਾਧ ਸੰਗਤ ਜੀ ਕਮਜ਼ੋਰ ਦਿਲ ਹੁੰਦਾ ਹੈ, ਉਹਦੇ ਤੇ ਇਹਨਾਂ ਦਾ ਅਸਰ ਪੈ ਜਾਂਦਾ ਹੈ। ਜਿਹੜਾ ਕਿਸੇ ਚੰਗਾ ਸ਼ਬਦ ਵਿੱਚ ਟਿਕਿਆ ਹੋਇਆ ਹੋਵੇ, ਉਹ ਤੇ ਕਿਸੇ ਭੂਤ ਦਾ, ਪ੍ਰੇਤ ਦਾ, ਕਿਸੇ ਦੇਵ ਦਾ, ਦੈਨ ਦਾ, ਕਿਸੇ ਇਹੋ ਜਿਹੇ ਘੋਰ ਮੰਤਰ ਦਾ ਅਸਰ ਨਹੀਂ ਪੈ ਸਕਦਾ। ਉਹ ਕਿਤੇ ਚੰਗੇ ਦ੍ਰਿੜ ਇਰਾਦੇ ਦੇ ਨਾਲ ਮਹਾਰਾਜ ਦੇ ਸ਼ਬਦ ਜੁੜਿਆ ਹੋਇਆ ਜਿਹੜਾ ਹੈ, ਇਹੋ ਜਿਹੇ ਪਖੰਡੀਆਂ ਦੇ ਉੜਕੇ ਨਹੀਂ ਆਉਂਦਾ। ਮਹਾਰਾਜ ਕਹਿੰਦੇ ਕਿਸੇ ਵੀ ਕੰਮ ਨਹੀਂ ਉਹਦੇ ਸੁਨਾਰ ਜਿਹੜੇ ਸਾਧਨ ਕਰਨੇ ਬਣਾਏ ਹੋਏ ਹਨ।
ਜਿਸ ਦਿਨ
ਦੇਹ ਹੈ, ਜਿਸ ਦੇਹ ਨੂੰ ਆਪਣਾ ਮੰਨੀ ਬੈਠਾ ਹੈ, ਜੋ ਦੇਹ ਆਸਰੇ ਸਾਰੇ ਕੰਮ ਕਰ ਰਿਹਾ ਹੈ, ਤੇ ਇਹ ਦੇਹ ਜਿਸ ਦਿਨ ਨਾਸ਼ ਹੋ ਜਾਏਗੀ। ਜੋ ਪਿਛਲਿਆਂ ਦੀ ਬਿਨਸ ਗਈ ਸੀ, ਹੁਣਿਆਂ ਦੀ ਬਿਨਸ ਹੋਈ ਹੈ, ਅਗਲਿਆਂ ਦੀ ਬਿਨਸ ਆਏਗੀ।
ਇਸ ਵੇਲਾ ਕਹਿਸਨ ਪ੍ਰੇਤ,
ਉਸ ਵੇਲੇ ਸਾਰੇ ਪ੍ਰੇਤ ਪ੍ਰੇਤ ਕਰਕੇ ਕਹਿਣ ਲੱਗ ਜਾਂਦੇ ਘਰ ਕੀ ਨਾਗਰੇ ਤਨ ਲਾਗੀ, ਉਹ ਤੇ ਭੂਤ ਭੂਤ ਕਰ ਭਾਗੀ। ਜਿਹੜੀ ਘਰ ਦੀ ਇਸਤਰੀ ਹਰ ਵਾਰ ਹਿਰਦੇ ਦੇ ਵਿੱਚ ਵੱਸਦੀ ਰਹਿੰਦੀ ਸੀ, ਨਾਲ ਸਰੀਰ ਦੇ ਲੱਗੀ ਰਹਿੰਦੀ ਸੀ, ਉਹ ਵੀ ਕਹਿੰਦੀ ਆ ਪ੍ਰੇਤ ਆ, ਭੂਤ ਆ, ਭੂਤ ਆ, ਉਹ ਕਹਿ ਕੇ ਭੱਜ ਗਈ ਹੈ। ਅਤੇ ਕਾਨਾ ਮਿਣ ਮਿਣ ਕੇ ਮੁਰਦੇ ਰੱਖਦੇ ਕਿ ਰਾਤ ਨੂੰ ਮਰਿਆ ਵੱਧ ਨਾ ਜਾਵੇ, ਅੱਗੇ ਸਾਰੀ ਉਮਰ ਚਲਾਈ ਨਾ ਵਧਿਆ ਨਹੀਂ ਤੇ ਮਰਿਆ ਕਦੇ ਵੱਧ ਨਾ ਜਾਵੇ। ਇਹੋ ਜਿਹਾ ਭੈ ਇਹਨਾਂ ਲੋਕਾਂ ਨੂੰ ਬਣਿਆ ਰਹਿੰਦਾ ਹੈ।
ਜਿਹੜੇ
ਲੋਕ ਸਾਧ ਸੰਗਤ ਦੀ ਗਤੀ ਕਰਾਉਣ ਜਾਂਦੇ ਗੰਗਾ ਵਗੈਰਾ ਤੇ ਪਿੰਨ ਲਿਜਾ ਕੇ, ਉਸ ਵੇਲੇ ਵੀ ਉਹ ਪ੍ਰੇਤੋ ਸੋਹਾ ਕਹਿ ਕੇ ਉਹਦੀ ਗਤੀ ਕਰਦੇ, ਭਾਵੇਂ ਕੋਈ ਮਹਾਤਮਾ ਗੁਜ਼ਰਿਆ ਹੋਵੇ। ਉਹਨਾਂ ਨੇ ਜਿਹੜੇ ਪਿੰਡ ਭਰਨੇ ਆ ਗਤੀ ਕਰਨੀ, ਇਸ ਕਰਕੇ ਮਹਾਤਮਾ ਦੇ ਕਦੇ ਪ੍ਰੇਤੋ ਸੁਹਾ ਨਹੀਂ ਕਹਿਣਾ ਚਾਹੀਦਾ। ਜਿਹੜਾ ਬੰਦਗੀ ਕਰਨ ਵਾਲਾ ਉਹਦੇ ਕਿਸੇ ਪ੍ਰਕਾਰ ਪਿੰਨ ਨਹੀਂ ਭਰਾਉਣੇ ਚਾਹੀਦੇ, ਇਹ ਗੁਰਮਤਿ ਤੋਂ ਉਲਟ ਹੈ। ਜਿਹੜਾ ਬਾਣੀ ਪੜ੍ਹਦਾ ਆਪਣੇ ਸਰੀਰ ਨੂੰ ਮਾਰੇ ਚਰਨਾਂ ਚ ਨਿਵਾਸ ਕਰਕੇ ਗੁਜ਼ਰਿਆ, ਉਹਨੂੰ ਪ੍ਰੇਤੋ ਸੁਹਾ ਜਾ ਕੇ ਉੱਥੇ ਕਹਾਉਣਾ, ਤੀਰਥ ਤੇ ਪ੍ਰੇਤ ਬਣਿਆ ਦੀ ਗਤੀ ਕਰਾਉਣੀ, ਇਹਨੀਆਂ ਗੱਲਾਂ ਕੋਈ ਚੰਗੀਆਂ ਨਹੀਂ, ਗੁਰਮਤਿ ਤੋਂ ਉਲਟ ਹੈ। ਫਿਰ ਮਹਾਰਾਜ ਕਹਿੰਦੇ ਪਰ ਲੋਕ ਪ੍ਰੇਤ ਅਪਵਿੱਤਰ ਹੈ, ਉਹਦੇ ਮਗਰ ਗਏ ਵੀ ਧੁੱਕੇ ਜਾਂਦੇ ਆ, ਮੂੰਹ ਹੱਥ ਧੋਂਦੇ ਆ, ਕਈ ਨਹਾਉਂਦੇ ਆ, ਇਸ ਪ੍ਰਕਾਰ ਪ੍ਰੇਤ ਕਹਿਣ ਲੱਗੇ ਅਪਵਿੱਤਰ ਕਹਿਣ ਲੱਗ ਜਾਂਦੇ ਹਨ।
ਪਕੜ ਚਲਾਇਨ ਦੂਤ ਜਮ,
ਉਸ ਗੁਰਦੇ ਨੂੰ ਉਸ ਵੇਲੇ ਪਕੜ ਕੇ ਜਮ ਦੇ ਜਿਹੜੇ ਦੂਤ ਹਨ ਧਰਮ ਰਾਜਾ ਦੇ, ਇਜ਼ਰਾਇਲ, ਮੀਕਾਇਲ, ਮੀਕਾਇਲ, ਇਸਰਾਇਲ, ਜਬਰਾਇਲ ਆਦਿਕ, ਇਹ ਪਕੜ ਕੇ ਤੋੜ ਲੈਂਦੇ ਹਨ।
ਕਿਸੇ ਨਾ ਦੇਨੀ ਤੇਰ,
ਕੋਈ ਰਹਿ ਜਾਂਦੇ ਸਾਰੇ ਟੱਬਰ ਦੇ ਸਾਹ ਜਿੰਦੇ, ਕੋਈ ਨਲਦਾ ਵੇਖਦਾ ਰਹਿ ਜਾਂਦਾ ਹੈ। ਪਾਸ ਇਸ ਨਾ ਨਾ ਕਰਦ ਪਾ ਸੁੰਦਰੀ ਖੜੀ ਰਹੀ, ਸੁੰਦਰ ਸਿੰਘਾਂ ਹੇ ਪਤੀ ਕਰਨੀਆਂ ਕੋੜੇ ਖਲੋਤੀਆਂ ਰਹਿ ਜਾਂਦੀਆਂ, ਕਿਸੇ ਨੂੰ ਭੇਤ ਨਹੀਂ ਮਿਲਦਾ। ਜਿਸ ਵੇਲੇ ਵਿੱਚੋਂ ਕੱਢ ਕੇ ਜਮਦੂਤ ਲੈ ਜਾਂਦੇ ਹਨ,
ਸਾਡੇ ਖੜੋਤੇ ਖਿਨੈ ਮਾਂ,
ਕਿਸੇ ਨੂੰ ਭੇਤ ਨਹੀਂ ਮਿਲਦਾ, ਕਹਿੰਦੇ ਸਾਹ ਬੰਦ ਹੋ ਗਏ, ਉਹ ਕਹਿੰਦੇ ਆ ਸਾਰੇ ਪੂਰਾ ਹੋ ਗਿਆ, ਉਹ ਕਹਿਣ ਲੱਗ ਜਾਂਦੇ ਆ। ਭੇਤ ਕਿਸੇ ਨੂੰ ਨੀ, ਕਿਧਰੋਂ ਆਇਆ ਸੀ, ਕਿਧਰ ਨੂੰ ਗਿਆ ਹੈ,
ਛੱਡ ਖੜੋਤੇ ਖਿਨੈ
ਮਾਂ, ਗੁਰਮਾਇਆ ਛੱਡ ਗਏ ਤੇ ਸਾਹ ਆਉਣ ਹਟ ਜਾਵੇ। ਉਦੋਂ ਜਿਹੜੇ ਬਾਹਰੇ ਜਿਨਸੋਂ ਲੱਗਾ ਹੇਤ, ਜਿਨ੍ਹਾਂ ਦੇ ਨਾਲ ਪ੍ਰੇਮ ਲੱਗਾ, ਉਹ ਸਿੰਦੇ ਛੱਡ ਕੇ ਖੜਨ ਲੈ ਜੀ ਮਰ ਗਿਆ। ਉਹ ਹੁਣ ਜਿਹੜਾ ਜਿਉਂਦਾ ਸੀ ਉਹਦੇ ਨਾਲ ਹੀ ਪ੍ਰੇਮ ਸੀ, ਲੋਕ ਨਾਲ ਕੀ ਪ੍ਰੇਮ ਹੋਣਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਸਾਰੇ ਛੱਡ ਬੈਠੇ, ਤਿੰਨ ਕੇ ਤੋੜੇ ਆਉਂਦੇ ਹੈ, ਮਰਹਤ ਵਾਸਾ ਲੋਕ ਕੰਪੇ ਵਾਗੇ ਹੰਸ ਅਕੇਲਾ। ਇਸ ਪ੍ਰਕਾਰ ਸਾਧ ਸੰਗਤ ਜੀ ਛੱਡ ਕੇ ਖੜ ਗਏ ਪਾਸੇ ਹੋ ਕੇ, ਕਹਿੰਦੇ ਹੁਣ ਤਾਂ ਮੁਰਦਾ ਇਹਨਾਂ ਕੀ ਪਿਆਰ ਹੈ ਸਾਡਾ ਇੱਕ ਸੰਦੇ ਵਿੱਚ ਹੀ
ਜਿਨ ਕਿਉਂ ਲੱਗਾ ਹੈ
ਇਹਨਾਂ ਪੁਰਖਾਂ ਦੇ ਨਾਲ ਪ੍ਰੇਮ ਲੱਗਾ ਹੋਇਆ ਸੀ, ਜਿਨ੍ਹਾਂ ਸੰਬੰਧੀਆਂ ਨਾਲ ਹਿੱਤ ਲੱਗਾ ਹੋਇਆ ਸੀ। ਤਿੰਨ ਪੁਰਖ ਦੇ ਮਿੱਤਰ ਮੰਨੇ ਨੂੰ ਗੁਰੂ ਨਾਨਕ ਸਾਹਿਬ ਨੇ ਮੱਕੇ ਵਿੱਚ ਬਚਨ ਕੀਤੇ ਹਨ। ਇੱਕ ਤਾਂ ਪੁਰਖ ਦਾ ਧਨ ਮਿੱਤਰ ਹੈ, ਧਨ ਉਹਨਾਂ ਚਿਰ ਹੈ ਜਿਨ੍ਹਾਂ ਚਿਰ ਪਰਾਲਬਧ ਹੋਵੇ। ਜਦੋਂ ਪਰਾਲਬਧ ਮੁੱਕ ਜਾਵੇ ਧਨੀ ਆਦਮੀ ਸਭ ਸੰਗ ਜੀ ਕੰਗਾਲ ਹੋ ਜਾਂਦੇ ਆ। ਜਦੋਂ ਉਸ ਵੇਲੇ ਜਦੋਂ ਦੇਖੋ ਨਰਕੋ ਸੰਗ ਸਾਧ ਸਾਹਿਬ ਭਾਗੇ, ਉਹਦੇ ਸਾਰਾ ਸਾਥ ਛੱਡ ਜਾਂਦੇ ਹਨ, ਕਹਿੰਦੇ ਨਲਾਇਕ ਹੈ। ਭਾਈ ਬੂਟਾ ਸਿੰਘ ਜੀ ਰਾਵਲਪਿੰਡੀ ਵਾਲੇ ਹੋਏ ਹਨ, ਉਹ ਸੰਤ ਮਹਾਰਾਜ ਨੂੰ ਮੁਰਾਲੇ ਆ ਕੇ ਮਿਲੇ ਸੀ, ਉਹਨ ਬਚਨ ਸੁਣਾਏ ਕਿ ਮਹਾਰਾਜ ਮੈਂ ਨੌਕਰੀ ਕਰਨ ਗਿਆ ਜਿਸ ਵਕਤ, ਤੇ ਉਸ ਵੇਲੇ ਮੈਨੂੰ ਕਿਰਾਇਆ ਬਣਾ ਘਰ ਲਿਆ ਦਿੱਤਾ, ਮੈਂ ਸੰਬੰਧੀਆਂ ਤੋਂ ਕਿਰਾਇਆ ਮੰਗ ਕੇ ਲੈ ਗਿਆ, ਫਿਰ ਉਹਨਾਂ ਦੇ ਪੈਸੇ ਮੈਂ ਭੇਜੇ। ਜਾਂ ਮੈਂ ਨੌਕਰ ਹੋ ਗਿਆ, ਮੇਰੀ ਚੰਗੀ ਤਨਖਾਹ ਹੋ ਗਈ, ਉਦੋਂ ਮੈਨੂੰ ਕਹਿਣ ਬੂਟਾ ਸਿੰਘ ਸਾਡੇ ਘਰ ਦਾ ਚੰਦ ਆ ਗਿਆ। ਇਉਂ ਕਹਿੰਦਿਆਂ ਤੋਂ ਜਿੰਨੇ ਤਨਖਾਹ ਦੇ ਪਏ ਸਾਰੇ ਮੇਰੇ ਕੋਲ ਲਾਏ ਲਏ, ਤੇ ਮੈਂ ਜਦੋਂ ਚੱਲਿਆ ਆਪਦੀ ਛੁੱਟੀ ਪੂਰੀ ਕਰਕੇ, ਉਸ ਵੇਲੇ ਮੇਰੇ ਅੱਗੇ ਜਿਹੜਾ ਭੂਰਾ ਸੀ ਨਾ ਉੱਥੇ ਫੌਜੀਆਂ ਵਾਲਾ, ਉਹ ਵੀ ਲਾ ਲਿਆ। ਇਸ ਪ੍ਰਕਾਰ ਦੀ ਹਾਲਤ ਉਹਨਾਂ ਸੰਬੰਧੀਆਂ ਨੇ ਮੇਰੀ ਕੀਤੀ। ਜਿਸ ਵੇਲੇ ਉਹ ਭੂਰਾ ਵੀ ਲਾ ਲਿਆ, ਮੈਂ ਹੈਰਾਨ ਹੋ ਗਿਆ। ਫਿਰ ਹੈਰਾਨ ਹੋ ਗਿਆ ਮੈਂ, ਕਹਿੰਦੇ ਹੌਲੀ ਹੌਲੀ ਮੈਂ ਰਹੀਸ਼ ਹੋ ਗਿਆ। ਰਹੀਸ਼ ਹੋ ਕੇ ਮੈਂ ਰਾਵਲਪਿੰਡੀ ਚ ਉੱਥੇ ਕੋਠੀਆਂ ਪਾ ਲਈਆਂ, ਗੁਰਦੁਆਰਾ ਬਣਾ ਦਿੱਤਾ। ਰਾਵਲਪਿੰਡੀ ਦੇ ਵਿੱਚ ਰਹਿੰਦਾ ਸੀ ਉਹ, ਤੇ ਹੁਣ ਕਹਿੰਦੇ ਮੈਨੂੰ ਕਦੇ ਕਹਿੰਦੇ ਮੇਰੇ ਕੋਲ ਆ ਕੇ ਵੀ ਤੂੰ ਤਾਂ ਸਾਡਾ ਸੂਰਜ ਹੈ, ਤੂੰ ਤਾਂ ਸਾਡਾ ਚੰਦ ਹੈ, ਤੂੰ ਸਾਡੀ ਕੋਲ ਨੂੰ ਉਜਾਗਰ ਕਰਦਾ। ਮੈਂ ਸਾਰਿਆਂ ਨੂੰ ਸਮਝ ਕੇ ਵੀ ਇਹ ਮਤਲਬੀ ਲੋਕ ਹੈ, ਬਿਲਕੁਲ ਕਿਸੇ ਨਾਲ ਮੇਲ ਨਹੀਂ ਕਰਦਾ। ਇਸ ਪ੍ਰਕਾਰ ਮਾਸੂਆਂ ਵਾਲੇ ਸੰਤ ਰਾਵਲਪਿੰਡੀ ਗਏ ਸੀ, ਤੇ ਸੰਤਾਂ ਦੇ ਨਾਲ ਮਿਲ ਕੇ ਮੁਰਾਲੇ ਉਹਨੇ ਬਚਨ ਕੀਤੇ ਸੀ ਕਿ ਐ ਮਤਲਬੀ ਲੋਕ ਹੈ ਮਹਾਰਾਜ, ਮੈਂ ਕਿਹਦੇ ਨਾਲ ਪਿਆਰ ਕਰਾਂ, ਮੈਂ ਤਾਂ ਆਪਣੇ ਹੱਥੀਂ ਉੱਥੇ ਇੱਕ ਬਾਗ ਲਾਇਆ ਰਾਵਲਪਿੰਡੀ ਵਿੱਚ ਰਹਿੰਦਾ, ਉਹਦੇ ਚ ਗੁਰਦੁਆਰਾ ਸਾਹਿਬ ਬਣਾਇਆ ਹੋਇਆ, ਇੱਕ ਉੱਥੇ ਸਾਗਰਦਾਰਾ ਵੀ ਵਿੱਚ ਬਣਾਇਆ ਹੋਇਆ, ਇੱਕ ਦੇਵੀ ਦਾ ਦੁਆਰਾ ਵੀ ਬਣਾਇਆ ਹਿੰਦੂਆਂ ਨੇ ਕਹਿ ਕੇ। ਉਹ ਉਹਨਾਂ ਪੁਜਾਰੀਆਂ ਨੂੰ ਵੀ ਕੁਛ ਪੈਸੇ ਮਿਲਦੇ, ਉਹਦਾ ਜਿਹੜਾ ਮਾਇਆ ਰੱਖੀ ਹੋਈ ਸੀ ਜਮਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਨੂੰ ਪੁੰਨ ਲਾਉਣ ਤੇ ਲਾਈ ਸੀ, ਬੂਟਾ ਸਿੰਘ ਰਾਵਲਪਿੰਡੀ ਵਾਲਾ ਵਜਦਾ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਹਜ਼ੂਰ ਸੁਣਾਉਂਦੇ ਹਨ,
ਛੱਡ ਖੜੋ ਤੇ ਖਿਨੈ
ਮਾਰ, ਇਹ ਵਿੱਚ ਸਾਹ ਛੱਡ ਕੇ ਪਾਸੇ ਹੋ ਜਾਂਦੇ ਹਨ।
ਇਹ ਕਿਉਂ ਲੱਗਾ ਹੈ
ਸੁਣੀਆਂ ਦੀ ਮਿੱਤਰ ਕਿਆ, ਜਦੋਂ ਨਿਰਧਨ ਵੇਖਦੇ ਛੱਡ ਜਾਂਦੇ ਹੈ। ਅਤੇ ਜੇ ਭਲਾ ਕੋਈ ਥੋੜਾ ਜਿਹਾ ਕਿਸੇ ਵੀ ਪਰਾਲੋਕ ਚ ਮਾਇਆ ਹੋਵੇ, ਜਦੋਂ ਪ੍ਰਾਣ ਸਮਾਪਤ ਹੋ ਜਾਂਦੇ, ਪ੍ਰਾਣ ਗਏ ਕਹੋ ਕਾਂ ਕੀ ਮਾਇਆ, ਜਦੋਂ ਪ੍ਰਾਣ ਚਲੇ ਜਾਂਦੇ ਉਦੋਂ ਕਿਹਦੀ ਮਾਇਆ ਰਹਿਣੀ ਸੀ। ਉਸ ਵੇਲੇ ਸਾਧ ਸੰਗਤ ਜੀ ਉਹਦੀ ਮੁਰਦੇ ਦੇਹ ਨੂੰ ਫਰੋਲਦੇ ਹੈ। ਸੰਤ ਮੁਰਾਲੇ ਵਾਲੇ ਬਾਬੇ ਉਹਨਾਂ ਦਾ ਸਰੀਰ ਜਦੋਂ ਛੁੱਟ ਗਿਆ, ਇੱਥੇ ਬੇਬੇ ਵਾਲਾ ਆ ਕੇ ਕੋਠੀ ਵਿੱਚ ਵਜ਼ੀਰ ਆਈ ਚ ਉਸ ਥਾਂ ਦੇ ਵਿੱਚ ਸਰੀਰ ਛੁੱਟੇ ਤੋਂ ਪੌੜੀਆਂ ਚ ਉਹਨਾਂ ਸਰੀਰ ਬੇਚਾਂ ਨੂੰ ਛੱਡਿਆ। ਉਹਨਾਂ ਦੀ ਜੇਬ ਵਿੱਚ ਸਾਧ ਸੰਗਤ ਜੀ ਉਸ ਵੇਲੇ 2600 ਰੁਪਇਆ ਸੀ, ਉਹ ਕੱਢ ਲਿਆ ਉਸੇ ਵੇ। ਸਤਿਕਾਰ ਦੀ ਸੇਵਾ ਮਗਰੋਂ ਕੀਤੀ। ਫਿਰ ਉਹਨਾਂ ਦੇ ਕਮਰੇ ਚ ਸਾਧ ਸੰਗਤ ਜੀ 90-64 ਸੰਤ ਸੰਤ ਕਰਾਉਣਾ ਸੁਣਦੇ ਮੁਰਾਲੇ ਵਾਲੇ ਦੇ, ਉਹ ਵੀ ਕੱਲ ਲੈ ਗਏ। ਅਤੇ ਇਸੇ ਪ੍ਰਕਾਰ ਕੁਝ 25,000 ਰੁਪਇਆ ਹੋਰ ਲੋਕਾਂ ਦੀਆਂ ਧਰੋਹਾਂ ਰੱਖੀਆਂ ਹੋਈਆਂ ਸੀ ਸੰਤਾਂ ਦੇ ਕੋਲ, ਉਹ ਵੀ ਕੱਲ ਨਹੀਂ ਗਈਆਂ। ਮੁਰਾਲੇ ਦੇ ਡੇਰੇ ਵਿੱਚ 90 ਸੰਤ ਸੋਨੇ ਦੇ, ਉਹ ਵੀ ਕੱਲ ਲੈ ਗਏ। ਲਿਆ ਕੇ ਫਿਰ ਉਹਨਾਂ ਨੇ ਕੀ ਕੀਤਾ, ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਹੈ ਨਾ ਇੱਥੇ ਸਰਾਂ ਵਿੱਚ, ਉੱਥੇ ਲਿਆ ਕੇ ਰੱਖੇ। ਜਿਸ ਵੇਲੇ ਉੱਥੇ ਲਿਆ ਕੇ ਰੱਖੇ ਤੇ ਉਹ ਫਿਰ ਰੱਖ ਨਾ ਸਕੇ, ਇੱਕੋ ਰਾਤ ਰੱਖ ਕੇ ਫਿਰ ਜਾ ਕੇ ਹਿੰਦੁਸਤਾਨ ਵਿੱਚ ਦੇਖੇ ਉਹਨਾਂ ਨੂੰ ਵੇਚਿਆ। ਪਤਾ ਲੱਗਾ ਵੀ ਇਹ ਕੁਛ ਕਰਤੂਤ ਇਹਨਾਂ ਲੋਕਾਂ ਨੇ ਕੀਤੀ ਹੈ, ਸੰਤਾਂ ਦੇ ਸਰੀਰ ਨੂੰ ਮਗਰੋਂ ਸੁਸਕਾਰਿਆ ਤੇ ਸਾਂਭਿਆ। ਇਸ ਪ੍ਰਕਾਰ ਦੀ ਹਾਲਤ ਇਹਨਾਂ ਲੋਕਾਂ ਦੀ। ਧਨ ਜਦੋਂ ਪ੍ਰਾਣ ਗਏ ਕਹੋ ਕਾਂ ਕੀ ਮਾਇਆ, ਜਦੋਂ ਪ੍ਰਾਣ ਚਲੇ ਜਾਂਦੇ ਕਿਹਦੀ ਮਾਇਆ ਰਹਿੰਦੀ ਹੈ, ਉਦੋਂ ਜਿਹੜਾ ਸਾਂਭ ਲੈ ਕਬਜ਼ੇ ਕਰ ਲੈ ਉਹੀ ਹਾਲਤ ਹੁੰਦੀ ਹੈ ਮਾਇਆ ਦੀ। ਤੇ ਤੀਜੀ ਮਿੱਤਰ ਹੈ ਕਰਮ ਆਦਮੀ ਦੇ, ਕਰਮ ਜੋ ਚੰਗੇ ਕਰਦਾ ਚਾਹੇ ਉਹ ਸਹਾਇਕ ਹੁੰਦੇ ਉਸ ਲੋਕ ਚ ਵੀ, ਤੇ ਪ੍ਰਲੋਕ ਚ ਵੀ ਸਹਾਇਕ ਹੁੰਦੇ ਹਨ। ਤੇ ਜੇ ਮਾੜੇ ਕਰਮ ਕਰਦਾ ਤੇ ਉਸ ਦੁਨੀਆਂ ਚ ਵੀ ਉਲਾਮੇ, ਪ੍ਰਲੋਕ ਚ ਵੀ ਦੰਡ ਮਿਲਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਜਿਨ ਕਿਉਂ ਲੱਗਾ
ਉਹਨਾਂ ਦੇ ਨਾਲ ਹਿੱਤ ਲੱਗਾ ਸੀ, ਪਿਆਰਿਆਂ ਦੀ ਇਹ ਹਾਲਤ ਹੈ। ਕਰਮ ਮਾੜੇ ਵੀ ਦੰਡ ਦਿਵਾਉਂਦੇ ਹਨ, ਅਤੇ ਸੰਬੰਧੀ ਵੀ ਇਸ ਤਰ੍ਹਾਂ ਦੇ ਹਨ, ਧਨ ਵੀ ਇਸ ਪ੍ਰਕਾਰ ਦਾ ਹੈ।
ਹੱਥ ਮਰੂੜੈ ਤਨ ਕਤੇ।
ਇਸ ਵੇਲੇ ਸਾਹਿਬ ਸਿੰਘ ਜੀ ਜਿੰਦ ਛੁੱਟਣ ਚ ਆਉਂਦੀ ਹੈ, ਉਸ ਵੇਲੇ ਹੱਥਾਂ ਨੂੰ ਮਰੋੜਦਾ ਰਹਿੰਦਾ ਹੈ, ਜਿੰਦ ਟੁੱਟਦੀ ਹੈ ਨਿਕਲਦੀ ਨੀ, ਤੇ ਸਰੀਰ ਕੰਬਣ ਲੱਗ ਜਾਂਦਾ। ਉਸ ਵਕਤ ਸਰੀਰ ਚੋਂ ਸੂਖਮ ਸਰੀਰ ਨੂੰ ਕੱਟਦੇ ਹੈ, ਜਿਵੇਂ ਖੇਤੀ ਨੂੰ ਕੱਟਿਆ ਜਾਂਦਾ ਹੈ ਖੇਤ ਵਿੱਚੋਂ, ਇਸ ਪ੍ਰਕਾਰ ਸਾਹਿਬ ਜੀ ਸੂਖਮ ਸਰੀਰ ਵਿੱਚੋਂ ਜਮ ਦੋਪ ਕੱਢਦੇ ਹਨ। ਸਾਹਿਬ ਸਿੰਘ ਜੀ ਲਾਲ ਸੁਰਖ ਜਵਾਨੀ ਦੇ ਪ੍ਰਤਾਪ ਕਰਕੇ ਸੇ ਵਰਗਾ ਦਗਦਾ ਕਰਦਾ ਹੁੰਦਾ ਸੀ ਰੰਗ, ਸੋਹਣਾ ਸਰੀਰ ਲਾਲੀ ਝਗੜਦੀ ਸੀ। ਉਹ ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਜਿਸ ਵਕਤ ਸਮਾਪਤੀ ਹੋਣ ਤੇ ਆਈ, ਸਾਰਾ ਖੂਨ ਜਿਹੜਾ ਸੀ ਸੁੱਕ ਗਿਆ, ਖੂਨ ਦੇ ਸੁੱਕਣ ਕਰਕੇ ਸਾਧ ਸਿੰਘ ਜੀ ਕਾਸ਼ ਸਰੀਰ ਹੋ ਗਿਆ ਕਵੇ ਵਰਗਾ। ਤੇ ਫਿਰ ਜਿਸ ਵਕਤ ਉਹ ਸਰੀਰ ਸਮਾਪਤ ਹੋ ਗਿਆ, ਫਿਰ ਪਾਣੀ ਪਾਣੀ ਸਰੀਰ ਚ ਰਹਿ ਗਿਆ, ਉਹ ਚਿੱਟਾ ਹੀ ਰੰਗ ਨਿਕਲ ਆਇਆ। ਇਹੀ ਜੀ ਹਾਲਤ ਹੁੰਦੀ ਅੰਤ ਵੇਲੇ। ਤੋ ਇਸ ਹਾਲਤ ਨੂੰ ਸਮਝ ਕੇ ਭਾਈ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ, ਐਵੇਂ ਹੋਰ ਪਾਸੇ ਆਪਦੀ ਜ਼ਿੰਦਗੀ ਨੂੰ ਲਾ ਕੇ ਬਰਬਾਦ ਨਹੀਂ ਕਰਨਾ ਚਾਹੀਦਾ। ਸਿਆਹੋਂ ਹੋਇਆ ਸੇਤ। ਅੱਗੇ ਸਾਹਿਬ ਸੰਗਤ ਜੀ, ਸਿਆਹੋਂ ਕਾਲੀ ਦਾੜੀ ਹੁੰਦੀ ਸੀ, ਕਾਲੇ ਕੇਸ ਹੁੰਦੇ ਸੀ, ਤੇ ਫਿਰ ਚਿੱਟੇ ਰੰਗ ਆ ਗਏ, ਹੁਣ ਧੌਲੇ ਆ ਗਏ, ਅਜੇ ਵੀ ਸਮਝਣਾ ਚਾਹੀਦਾ। ਅਤੇ ਸਿਆਹੋਂ ਹੋਇਆ ਸੇਤ, ਇਹ ਕਹਿੰਦਾ ਸੀ ਆਹ ਜਗ ਮਿੱਠਾ ਅਗਲਾ ਕਿੰਨ ਦਿੱਤਾ, ਆਹ ਦੁਨੀਆਂ ਚ ਜੋ ਖੱਟ ਲਈਏ, ਖਾ ਲਈਏ, ਲੁੱਟ ਲਈਏ, ਖੋਹ ਲਈਏ, ਇਹੋ ਮੌਜ ਮੇਲਾ ਹੈ। ਐਵੇਂ ਦਰਜਾਂ ਲੋਕਾਂ ਨੂੰ ਪੁੰਨ ਪਾਪਾਂ ਦੇ ਨਿਯਮ ਬਣਾਏ, ਕੋਈ ਪੁੰਨ ਪਾਪ ਨਹੀਂ। ਇਸ ਪ੍ਰਕਾਰ ਜਿਹੜੇ ਸਭ ਇੱਥੇ ਉੱਥੇ ਦਿਓ ਇੱਥੇ ਸਭ ਰਾਤ ਇੱਥੇ ਸਿਆ ਕਾਲੀ ਰਾਤ ਬਣਾਈ ਬੈਠਾ ਸੀ, ਇਹ ਅੰਗਰੇਜ਼ ਦਾ ਪੜਦਾ ਪਿਆ ਸੀ, ਪਾਪ ਦੀ ਕਾਲੀ ਬੋਲੀ ਰਾਤ ਸੀ। ਪਰ ਜਦੋਂ ਜਮਦੂਰ ਦੇ ਦੇਖੇ ਆਏ, ਉੱਚਾ ਰੰਗ ਹੋ ਗਿਆ, ਦਿਨ ਚੜ ਗਿਆ, ਉਸ ਵੇਲੇ ਝੱਟ ਰੋਸ਼ਨੀ ਹੋ ਗਈ, ਪ੍ਰਕਾਸ਼ ਹੋ ਗਿਆ ਜੀ। ਉਹ ਉੱਗਰ ਗਈਆਂ ਖਿਲੀ ਧੀਰ ਜਮੇ ਗਿਆ ਸੇ ਘੋਟ, ਜਦੋਂ ਜਮਾਂ ਜੰਡਿਆਂ ਤੋਂ ਆ ਫੜਿਆ, ਸਾਰੀਆਂ ਉੱਗੜ ਗਈਆਂ ਕਰਤੂਤਾਂ ਇਉਂ ਕਾਲੀਆਂ ਕਰਤੂਤਾਂ ਤੇ ਚਿੱਟਾ ਦਿਨ ਚੜ ਗਿਆ। ਉਸ ਵੇਲੇ ਇਸ ਪ੍ਰਕਾਰ ਦੀ ਹਾਲਤ ਹੋਈ ਸਾਧ ਸੰਗਤ ਜੀ। ਅੱਗੇ ਤਾਂ ਰਾਤ ਬਣਾਈ ਬੈਠੇ ਸੀ, ਕਿਹੜਾ ਮੈਨੂੰ ਪੁੱਛ ਸਕਦਾ, ਮੇਰੇ ਕਿਹੜਾ ਸਾਹਿਬ ਮੰਗ ਸਕਦਾ ਹੈ। ਫਿਰ ਚਿੱਟੇ ਦਿਨ ਚੜ ਗਿਆ, ਕਾਲ ਰੁੱਤੀ, ਸਾਰੀਆਂ ਉੱਗੜੇ ਆਈਆਂ ਜਿੰਨੀਆਂ ਕਰਤੂਤਾਂ ਸਨ।
ਜਿਹਾ ਬੀਜਾ ਸੋ ਲੁਣਾ,
ਜਿਹਾ ਜਿਹਾ ਜੀਵ ਬੀਜ ਦਾ ਕਰਮ ਕਰਦਾ ਹੈ, ਉਹੋ ਜਿਹਾ ਲੁਣਾ ਵਧਣਾ ਪੈਂਦਾ ਹੈ। ਜਿਹੜਾ ਭਾਈ ਸਾਹਿਬ ਸਿੰਘ ਕਿੱਕਰਾਂ ਦੇ ਬੀਜ ਬੀਜੇ, ਤੇ ਕਹੇ ਮੈਂ ਬਜ਼ੌਰ ਦੇਖ ਦੀਆਂ ਦਾਖਾਂ ਖਾਵਾਂ, ਉਹਨੂੰ ਕਿਵੇਂ ਪ੍ਰਾਪਤ ਹੋਣਗੀਆਂ। ਇਸੇ ਪ੍ਰਕਾਰ ਬੀਜੇ ਦੁੱਖ ਮੰਗੇ ਅੰਮ੍ਰਿਤ ਦੇਖੋ, ਇਹ ਨਿਆਂ ਜਿਹੜਾ ਜ਼ਹਿਰ ਦੇਣੀ ਕਿਸੇ ਨੂੰ ਬੀਜਦਾ, ਕਹਿੰਦਾ ਮੈਂ ਅਮਰ ਹੋ ਜਾ, ਨਿਆਂ ਦੀ ਗੱਲ। ਉਹ ਇਸੇ ਪ੍ਰਕਾਰ ਜ਼ਹਿਰ ਨਾਲ ਹੀ ਮਰੇਗਾ, ਉਹਨੂੰ ਉਵੇਂ ਦੁੱਖ ਹੋਣਗੇ। ਇਸੇ ਪ੍ਰਕਾਰ ਜਿਹਾ ਜਿਹਾ ਕੋਈ ਆਦਮੀ ਕਰਮ ਰੂਪੀ ਬੀਜਦਾ ਹੈ, ਦੇਹ ਰੂਪੀ ਧਰਤੀ ਵਿੱਚ, ਉਹ ਅੰਤ ਨੂੰ ਲੁਣੀ ਵੱਢੇਗਾ, ਦੁੱਖ ਸੁੱਖ ਭੋਗੇਗਾ। ਉਹ
ਕਰਮਾ ਸੰਦੜਾ
ਜਿਹੜਾ ਸਰੀਰ ਹੈ ਸਾਹਿਬ ਸਿੰਘ ਜੀ, ਕਰਮਾ ਸੰਦੜਾ, ਕਰਮਾਂ ਦਾ ਇਹ ਖੇਤ ਹੈ। ਜਿਹੋ ਜਿਹੋ ਕੋਈ ਕਰਮ ਕਰਦਾ, ਉਹ ਜਿਹਾ ਫਲ ਹਰੇਕ ਪ੍ਰਾਣੀ ਨੂੰ ਮਿਲਦਾ ਹੈ। ਜਿਸ ਆਦਮੀ ਨੂੰ ਹਮੇਸ਼ਾ ਲਈ ਪ੍ਰਾਏ ਰੂਪ ਤੱਕਣ ਦੀ ਆਦਤ ਹੈ, ਉਹਦੀਆਂ ਅੱਖਾਂ ਤੋੜਾਂ ਦੇ ਨਾਲ ਬੰਨੀਆਂ ਜਾਂਦੀਆਂ ਹੈ, ਉਹਨਾਂ ਦੇ ਤਾਂ ਦੰਨ ਦਿੱਤਾ ਜਾਂਦਾ ਹੈ। ਜਿਹੜੇ ਨਿੰਜਾ ਸੁਣਦੇ ਉਹਨਾਂ ਦੇ ਕੰਨਾਂ ਸਿੱਕਾ ਪਾ ਕੇ ਢਾਲਿਆ ਜਾਂਦਾ, ਜਿਹੜੇ ਨਿੰਜਾ ਕਰਦੇ ਨੇ ਜ਼ਬਾਨ ਕੱਟੀ ਜਾਂਦੀ ਹੈ, ਤਿਲ ਤਿਲ ਕਰ ਕੱਟੀਏ, ਇਹੀ ਜੀ ਹਾਲਤ ਹੁੰਦੀ ਹੈ। ਇਸ ਕਰਕੇ ਜਿਹਾ ਜਿਹਾ ਭਾਈ ਕੋਈ ਕਰਮ ਕਰਦਾ, ਉਹ ਜਿਹਾ ਉਹ ਫਲ ਭੋਗਦਾ, ਵੱਧਦਾ। ਇਹ ਕਰਮਾਂ ਦਾ ਖੇਤ ਬਣਾਇਆ ਮਾਰਨ ਸਰੀਰ ਜਿਹੜਾ ਹੈ, ਇਹਦੇ ਵਿੱਚ ਕਰਮਾਂ ਅਨੁਸਾਰ ਫਲ ਭੋਗਣਾ ਪਵੇਗਾ ਹਰ ਇੱਕ ਨੂੰ।
ਨਾਨਕ ਪ੍ਰਭ ਸਰਣਾਗਤੀ।
ਇਸ ਤੋਂ ਬਚਣ ਵਾਸਤੇ ਇਸ ਔਗਣਾ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਉਪਾਅ ਹੈ। ਸਤਿਗੁਰ ਨਾਨਕ ਦੇਵ ਜੀ ਆਪਾਂ ਨੂੰ ਜਾਲ ਦੱਸਦੇ ਹੋ, ਪ੍ਰਭੂ ਅਕਾਲ ਪੁਰਖ ਸਰਬ ਕਲਾ ਸਮਰੱਥ, ਆਪ ਤੁਸੀਂ ਸ਼ਰਨ ਪ੍ਰਾਪਤ ਹੋਏ ਹਾਂ,
ਪ੍ਰਭ ਦੇ
ਪ੍ਰਭੂ ਸਮਰੱਥ, ਆਪਦੇ ਚਰਨਾਂ ਦੀ ਓਟ ਰੂਪੀ ਜਹਾਜ਼ ਬਖਸ਼ ਦਿੰਦੇ ਹੋ, ਜਿਨ੍ਹਾਂ ਨੂੰ ਆਪਦੇ ਚਰਨਾਂ ਧਿਆਨ ਰੂਪੀ ਜਹਾਜ਼ ਬਖਸ਼ਦੇ ਹੋ, ਉਹ ਸੰਸਾਰ ਸਮੁੰਦਰ ਚ ਡੁੱਬਦੇ ਨਹੀਂ ਹਨ। ਉਹ ਇਸ ਪ੍ਰਕਾਰ ਸਤਸੰਗਤ ਰੂਪੀ ਕਿਨਾਰੇ ਤੋਂ ਇਸ ਤੇ ਮਹਾਰਾਜ ਚਰਨਾਂ ਦੇ ਧਿਆਨ ਰੂਪੀ ਜਹਾਜ਼ ਤੇ ਚੜ੍ਹ ਕੇ ਮੁਕਤ ਰੂਪੀ ਕਿਨਾਰੇ ਤੇ ਜਾਣ ਲੱਗਦੇ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਆਪਦੇ ਚਰਨਾਂ ਦਾ ਜਿਹੜਾ ਧਿਆਨ ਹੈ, ਇਹ ਜਹਾਜ਼ ਦੇਣਾ ਕਰੋ, ਇਹ ਚਰਨਾਂ ਦੇ ਸਥਾਨ ਸ੍ਰੀ ਪਰਮੇਸ਼ਰ, ਆਪਦੇ ਨਾਮ ਦਾ ਬਹੁਤ ਜਹਾਜ਼ ਦੇਣਾ ਕਰੋ, ਆਪ ਦੇ ਦਿੰਦੇ ਉਹਨਾਂ ਨੂੰ ਆਪਦੇ ਚਰਨਾਂ ਧਿਆਨ ਰੂਪੀ ਜਹਾਜ਼।
ਨਰਕ ਨਾ ਪਾਈਏ, ਇਹ
ਭਾਦੋਂ ਦੇ ਮਹੀਨੇ ਦੁਆਰਾ ਕਹਿੰਦੇ ਸੇ ਉਹ ਪੁਰਖ, ਜਿਹੜੇ ਦੁਆਇਤ ਭਾਵ ਤੇ ਲੱਗੀ ਹੋਈ ਭਾਦੋਂ ਵਾਲੇ ਜੀਵ ਸੀ, ਉਹਨਾਂ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਜਿਹੜਾ ਦੁਆਇਤ ਭਾਵ ਹੈ, ਇਹ ਦੁਆਇਤ ਨੂੰ ਭਾਵ ਨਾ ਅਗਨੀ ਦਾ ਹੈ, ਦੁਆਇਤ ਨੂੰ ਸਾੜ ਦਿੰਦੇ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ। ਫਿਰ ਉਹ ਨਰਕ ਚ ਨਹੀਂ ਪਾਏ ਜਾਂਦੇ।
ਗੁਰ ਰੱਖਣ ਵਾਲਾ ਹੈ
ਕੌਣ ਨੀ ਮਹਾਰਾਜ ਨਰਕ ਚ ਪਾਏ ਜਾਂਦੇ, ਉਹ ਭਾਦੋਂ ਦੁਆਇਤ ਚ ਵੀ ਨਹੀਂ, ਦੁਆਇਤ ਭਾਗ ਨੀ ਪਾਏ ਜਾਂਦੇ, ਨਰਕ ਚ ਨੀ ਪਾਏ ਜਾਂਦੇ। ਕੌਣ ਪੁਰਖਨ ਹੋ?
ਗੁਰ ਰੱਖਣ ਵਾਲਾ ਹੈ,
ਜਿਹੜਾ ਪੁਰਖ ਗੁਰੂ ਸਾਹਿਬ ਨਾਲ ਹਿੱਤ ਰੱਖਣ ਵਾਲਾ ਹੈ, ਤੇ ਸਤਿਗੁਰੂ ਜਿਨ੍ਹਾਂ ਦੇ ਰੱਖਣ ਵਾਲਾ ਹਿੱਤ ਪਿਆਰਿਆਂ ਦਾ ਪਿਆਰ ਵੇਖ ਕੇ, ਜਿਨ੍ਹਾਂ ਦੇ ਸਤਿਗੁਰੂ ਹੇਤੂ ਕਾਰਨ ਰੱਖਿਆ ਕਰਨ ਦੇ, ਫਿਰ ਉੱਪਰ ਖਾਂਦਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ, ਉਹਨੂੰ ਕੋਈ ਵਿਘਨ ਨਹੀਂ ਲੱਗ ਸਕਦਾ ਹੈ। ਇਹ ਭਾਦੋਂ ਦੇ ਮਹੀਨੇ ਦੁਆਰਾ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਹੈ। ਹੁਣ ਸੁਣੋ ਅੱਗੇ ਸੂਰਜ ਮਹੀਨੇ ਦੁਆਰਾ ਕਹਿੰਦੇ ਹਨ।
ਅਸਨ ਪ੍ਰੇਮ ਉਮਾਹੜਾ,
ਅਸਨ ਪ੍ਰੇਮ ਉਮਾਹੜਾ, ਅਸਨ ਅਸੂ ਦੇ ਮਹੀਨੇ ਵਿੱਚ ਜਿਹਨਾਂ ਇਸਤਰੀਆਂ ਦੇ ਅੰਦਰ ਆਪਦੇ ਪਤੀ ਦੀ ਸੇਵਾ ਦਾ ਪ੍ਰੇਮ ਦਾ ਉਤਸ਼ਾਹ ਹੈ, ਉਹ ਸਾਰਾ ਉਸਦਾ ਹੈ।
ਹਰ ਜਾ
ਉਹ ਸੋਚਦੀਆਂ ਕਿ ਮੈਂ ਆਪਦੇ ਪਤੀ ਨੂੰ ਕਿਸ ਪ੍ਰਕਾਰ ਜਾ ਕੇ ਮਿਲਾਂ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਸਤੀ ਦੀ ਨਿਆਈ ਗੁਰਮੁਖ ਹੁੰਦੇ ਹਨ, ਸੰਤ ਭਗਤੀ ਹੋ ਗਏ ਹਨ। ਤੇ ਇੱਕ ਤਾਂ ਸਾਹਿਬ ਸਿੰਘ ਜੀ ਪ੍ਰੇਮ ਦੀ ਗੱਲ ਹੈ, ਪਿਤਾ ਤੇ ਪੁੱਤਰ ਦਾ ਸਬੰਧ ਸਮਝਣਾ ਤੇ ਹੋ ਪਰਮੇਸ਼ਰ ਤੂੰ ਹਮ ਬਾਲਕ ਤੂੰ ਗੁਰ ਪਿਤਾ ਹੈ ਜੇ ਮਰ ਸਮਝਾਏ। ਦੂਜਾ ਹੈ ਪ੍ਰੇਮ ਪਤੀ ਤੇ ਸਤੀ ਵਾਲਾ, ਤੀਜਾ ਹੈ ਪ੍ਰੇਮ ਸਾਹਿਬ ਸਿੰਘ ਜੀ ਸੇਵਕ ਦਾ ਤੇ ਸਵਾਮੀ ਵਾਲਾ, ਚੌਥਾ ਬਣਜਾਰੇ ਵਾਲਾ ਤੇ ਸਾਹ ਵਾਲਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਪ੍ਰੇਮ ਦੇ ਤਰੀਕੇ ਹਨ। ਤੇ ਹੁਣ ਇੱਥੇ ਅਸੂ ਦੇ ਮਹੀਨੇ ਦੁਆਰਾ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ।
ਅਸਲ ਪ੍ਰੇਮ ਉਮਾਹੜਾ,
ਅਸੂ ਦੇ ਮਹੀਨੇ ਤੇ ਜਿਨ੍ਹਾਂ ਦੇ ਮਨ ਚ ਪ੍ਰੇਮ ਦਾ ਉਮਾਹੜਾ ਨਾ ਉਛਾਲਾ ਉੱਠਿਆ ਹੈ, ਉੱਚਾ ਉੱਠਿਆ ਹੈ, ਉਮਦਿਆ ਚ ਜਿਨ੍ਹਾਂ ਦਾ ਪ੍ਰੇਮ ਦੇ ਪਰਮੇਸ਼ਰ ਦੇ ਵਿੱਚ
ਕਿਉਂ ਮਿਲੀਆ ਹਰ
ਜਾਏ ਤੇ ਹਰੀ ਪਰਮੇਸ਼ਰ ਨਾਲ ਕਿਵੇਂ ਆ ਕੇ ਮਿਲੀਏ। ਅਸੂ ਦਾ ਮਹੀਨਾ ਕਿਹੜਾ? ਆ ਸਰਵੋਸੇ ਦਾ ਪਰਮੇਸ਼ਰ ਦਾ ਨਾਮ ਸੁਣਨਾ ਹੈ, ਜੇਤਾ ਸੁਣਨਾ ਤੇ ਤਾ ਨਾਮ। ਐਸਾ ਜਿਹੜੀ ਅਵਸਥਾ ਹੋਣੀ ਹੈ, ਜੋ ਬੋਲ ਕਹਾ ਨਿਰਮੀ ਹਰ ਜਾਤ ਹੋਰ, ਐਸੀ ਅਵਸਥਾ ਜਿਹਨਾਂ ਤੇ ਆ ਗਈ ਜੋ ਪੰਛੀ ਹਰਨ ਆਦਿਕ ਬੋਲਦੇ ਹਨ ਜਾਂ ਹੋਰ ਜੀਵ ਜੰਤ ਬੋਲਦੇ ਬਿਨਾਂ। ਮਹਾਰਾਜ ਕਿਹਾ ਹੈ ਕਿ ਚਾਤਰਕ ਮੋਰ ਬੋਲ ਦਿਨ ਰਾਤੀ ਸੁਣ ਕੰਨ ਹਰ ਕੀ ਘੋਰ, ਚਾਤਰਕ ਬਲੀਹੇ ਅਤੇ ਮੋਰ ਰਾਤ ਨੇ ਬੋਲਦੇ ਬੱਦਲ ਦੀ ਗਰਜ ਸੁਣ ਕੇ। ਜਿਵੇਂ ਗੁਰੂ ਸਾਹਿਬ ਬੱਦਲ ਦੀ ਗਰਜ ਸੁਣ ਕੇ, ਜਿਵੇਂ ਚਿਤ ਰੂਪੀ ਸਾਹਿਬ ਸਿੰਘ ਜੀ ਬੰਦੀਹਾ ਬੋਲਦਾ ਹੈ ਤੇ ਮੋਰ ਵੀ ਨਿਆਈ ਮਨ ਜਿਨ੍ਹਾਂ ਦਾ ਗੁਣਾਂ ਨੂੰ ਬੋਲਦਾ ਹੈ, ਸਤਿਗੁਰੂ ਬੱਦਲ ਦੀ ਗਰਜ ਨੂੰ ਸੁਣ ਕੇ ਉਹ ਜੋ ਬੋਲਦਾ ਨਿਰਗਮੀਨ ਪੰਖੇੜੀ ਉਹਨੇ ਦ੍ਰਿਸ਼ਟੀ ਐਸੀ ਹੋ ਜਾਂਦੀ ਹੈ ਤੇ ਬਿਨ ਹਰ ਜਾਪਕ ਹੈ ਨੀ ਹੋਰ, ਉਹ ਬਿਨਾਂ ਪਰਮੇਸ਼ਰ ਦੇ ਜਾਪ ਤੋਂ ਹੋਰ ਕੁਛ ਸੁਣਦਾ ਨੀ ਉਹਨਾਂ ਨੂੰ, ਉਹ ਪਰਮੇਸ਼ਰ ਦੀ ਆਵਾਜ਼ ਹੀ ਸੁਣਦੇ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਇਹ ਜਿਹੜੀ ਆਵਾਜ਼ ਹੈ, ਇਹ ਇੱਕ ਆਵਾਜ਼ ਹੈ। ਇਸ ਆਵਾਜ਼ ਦੇ ਉੱਤੇ ਜਿਹਨੂੰ ਸ਼੍ਰੀ ਜੀ ਨੇ ਕਹਿੰਦੇ ਡੋਰੂ ਵਜਾਇਆ ਸੀ, ਉਹ ਡੋਰੂ ਵਜਾਉਣ ਤੋਂ ਸ਼੍ਰੀ ਜੀ ਦੀ ਆਵਾਜ਼ ਤੋਂ ਜਿਹੜੇ ਡੋਰੀ ਸਿੱਖਣ ਵਾਲੇ ਸਨ ਉਹਨਾਂ ਨੂੰ ਸਾਹਿਬ ਸਿੰਘ ਜੀ ਡੋਰੀ ਦੇ ਜਿਹੜੀਆਂ ਗਤਾਂ ਸਨ ਉਹ ਸਾਰੀਆਂ ਡੋਰੀ ਦੀਆਂ ਉੱਥੋਂ ਸਿੱਖ ਲਈਆਂ, ਅਤੇ ਜਿਹੜੇ ਵਿਆਕਰਨ ਦੀ ਭਾਵਨਾ ਲੈ ਕੇ ਕਿਸੇ ਡੋਰੂ ਵਜੇ ਤੋਂ ਉਹਨਾਂ ਨੇ 14 ਸੂਤਰ ਵਿਆਕਰਨ ਲਈ ਕਾਦਕ ਇਹ ਸੂਤਰ ਕੱਢ ਲਏ। ਇਸੇ ਪ੍ਰਕਾਰ ਬੈਠੇ ਸਨ ਉਹਨਾਂ ਨੇ, ਜਿਸ ਦੀ ਭਾਵਨਾ ਲੈ ਕੇ ਤੁਸੀਂ ਬੈਠੇ ਸੀ, ਸਿੰਘ ਜੀ ਨੇ ਡੋਰੂ ਇੱਕ ਵਜਾਇਆ ਸੀ ਆਵਾਜ਼ ਚ, ਉਸ ਆਵਾਜ਼ ਤੋਂ ਲੋਕਾਂ ਨੇ ਜਿਹੀ ਦੀ ਭਾਵਨਾ ਕਰਕੇ ਬੈਠੇ ਸੀ ਉਹ ਧੁਨੀ ਕੱਢ ਲਈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਜਿਹੀ ਵੀ ਕਿਹੜੀ ਉਪਾਸਨਾ ਦੀ ਹੈ ਉਹਨੂੰ ਫਲ ਮਿਲਦਾ ਹੈ। ਇਹਨੇ ਇੱਕ ਵਾਰੀ ਚੱਕਰ ਬੋਲਿਆ ਅੰਮ੍ਰਿਤ ਵੇਲੇ, ਤੇ ਚੱਕਰ ਜਦੋਂ ਬੋਲਿਆ ਤੇ ਉਸ ਵੇਲੇ ਬਾਣੀਆਂ ਇੱਕ ਡੱਗੀ ਲਈ ਜਾ ਰਿਹਾ ਸੀ, ਉਹਨੂੰ ਪੁੱਛਿਆ ਚੱਕਰ ਕੀ ਬੋਲਦਾ, ਉਹ ਕਹਿੰਦਾ ਲੂਣ ਮਿਰਚਾਂ ਅਦਰਕ, ਲੂਣ ਤੇ ਮਿਰਚਾਂ ਤੇ ਅਦਰਕ ਵੇਚਣ ਚੱਲਿਆ ਸੀ। ਕਹਿੰਦੇ ਚੱਕਰ ਨੂੰ ਬੋਲਦਾ ਲੂਣ ਮਿਰਚਾਂ ਅਦਰਕ, ਤੇ ਪਹਿਲਵਾਨ ਦੰਡ ਬੈਠਕਾਂ ਕਰਦੇ ਉਹਨੂੰ ਪੁੱਛਿਆ ਕੀ ਬੋਲਦਾ, ਕਹਿੰਦਾ ਖਾ ਘਿਓ ਕਰ ਕਸਰਤ, ਕਹਿੰਦੇ ਇਹ ਚੱਕਰ ਬੋਲਦਾ ਹੈ। ਤੇ ਫਿਰ ਇੱਕ ਪ੍ਰੇਮੀ ਸੀ ਉਹਨੂੰ ਪੁੱਛਿਆ, ਕਹਿੰਦਾ ਇਹ ਕਹਿੰਦਾ ਸੁਭਾਨ ਤੇਰੀ ਕੁਦਰਤ, ਅਸਚਰਜ ਰੂਪ ਤੇਰੀ ਕੁਦਰਤ, ਉਹ ਧੁਨੀ ਆਵਾਜ਼ ਸੀ ਚੱਕਰ ਦੀ, ਸਿਰਫ ਉਹਨੇ ਕਿਹਾ ਤਿੰਨਾਂ ਨੂੰ ਧੁਨੀ ਵੱਖੋ ਵੱਖਰੀ ਕੱਢ ਲਈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਧੁਨੀ ਵਾਲੇ ਆਵਾਜ਼ ਆ ਸਾਰਿਆਂ ਜਾਨਵਰਾਂ ਦੇ, ਜਿਹੜੇ ਗੁਰਮੁਖਾਂ ਨੇ ਉਹ ਜਾਣਦੇ ਕਿ ਸਾਰਿਆਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਜਾਪ ਹੁੰਦਾ ਹੈ, ਉਹਨਾਂ ਨੇ ਉਹ ਧੁਨੀ ਤੋਂ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ। ਇਸ ਪ੍ਰਕਾਰ ਕਹਿੰਦੇ ਹਨ ਅਸਨ
ਅਸਨ ਪ੍ਰੇਮ ਉਮਾਹੜਾ,
ਸਰਵੋਰਸੇ ਜਿਹੜਾ ਸੁਣਨਾ ਹੈ ਨਾ ਪਰਮੇਸ਼ਰ ਦੇ ਨਾਮ ਨੂੰ, ਉਸ ਨਾਮ ਦੇ ਸੁਣਨੇ ਕਰਕੇ ਝੂਠੇ ਹੋ ਜਾਂਦੇ ਆਦਿਕ ਨਹੀਂ ਪਾਉਂਦਾ। ਤੀਜੀਆਂ ਐਸੀਆਂ ਹਨ ਜਿਹੜੀਆਂ ਕਦੇ ਵਿਛੋੜਾ ਨਹੀਂ ਸਹਾਰ ਸਕਦੀਆਂ। ਇਸ ਪ੍ਰਕਾਰ ਦੀ ਹਾਲਤ ਹੈ। ਇੱਕ ਤਾਂ ਪ੍ਰੇਮੀ ਇਹੋ ਜਿਹੇ ਅਨੁਸਾਰ ਸੰਗੇ ਜੀ ਜਦੋਂ ਵਿਰਾਜ ਦੇ ਬੱਚੇ ਸੁਣਦੇ ਹੈ ਉਦੋਂ ਉਹਨਾਂ ਨੂੰ ਸਾਰਾ ਚੇਤਾ ਭੁੱਲ ਜਾਂਦਾ ਹੈ। ਪਰ ਫਿਰ ਜਦ ਬਿਹਾਰ ਵਾਲੀ ਬੁੱਧੀ ਹੁੰਦੀ ਹੈ ਫਿਰ ਉਹਨਾਂ ਨੂੰ ਵਿਸਰ ਜਾਂਦਾ ਹੈ। ਇੱਕ ਇਹੋ ਜਿਹੇ ਹਨ ਉਹ ਸਰੀਰ ਨੂੰ ਆਦਮੀ ਨੂੰ ਵਿਰਾਜ ਚੁਕਾ ਦਿੰਦੇ ਹਨ ਕਿ ਪਰਮੇਸ਼ੁਰ ਕਦੋਂ ਮਿਲੇ। ਇੱਕ ਐਸੇ ਅਜੀਬ ਭਾਵ ਤੋਂ ਇੱਕੋ ਵਾਰੀ ਮਰ ਕੇ ਮਾਰੇ ਵੀ ਪ੍ਰਾਪਤੀ ਕਰ ਲੈਂਦੇ ਹਨ ਕਿ ਉਹ ਪ੍ਰੇਮੀਆਂ ਦੀਆਂ ਦਸ਼ਾ ਹੋਣਗੀਆਂ। ਤੇ ਅਸਨ ਪ੍ਰੇਮ ਅਮਾ ਹੋੜਾ ਅਸਨ ਦੇ ਮਹੀਨੇ ਚ ਇਹ ਪ੍ਰੇਮ ਦਾ ਸਾਰੇ ਚਾਰ ਸਿਰੇ ਪਰਮੇਸ਼ੁਰ ਦੇ ਨਾਮ ਦਾ ਜਿਹੜਾ ਸਰਵਣ ਕਰਨਾ ਇਹ ਪ੍ਰੇਮ ਦਾ ਮਾੜਾ ਉਸ਼ਾ ਉੱਠਿਆ ਹੈ।
ਕਿਉਂ ਮਿਲਿਆ ਹਰ ਜਾ
ਇਸ ਪ੍ਰਕਾਰ ਹਰੀ ਨੂੰ ਮਿਲੀਏ ਜਾ ਕੇ ਉਹ ਪਰਮੇਸ਼ੁਰ ਜਿਹੜਾ ਹੈ ਆਏ ਨਾ ਸਕਾਂ ਤੁਝ ਕਨ ਪਿਆਰੇ ਭੋਜ ਨਾ ਸਕਾਂ ਕੋਏ ਆਸ ਭਾਵੀ ਜ਼ਿੰਦਗੀ ਮਰਸਾ ਦੇਖਾਂ ਕੋਏ ਸੋਏ ਜਿਵੇਂ ਸੁਪਨੇ ਵਿੱਚ ਸਾਧ ਸੰਗਤ ਜੀ ਊਖਾਂ ਦੇ ਤਾਈ ਕ੍ਰਿਸ਼ਨ ਦੇ ਪੋਤਰੇ ਦੇ ਸਾਸ ਅੰਦਰ ਦੇ ਦਰਸ਼ਨ ਹੋਏ ਸਨ ਉਹ ਵੇਖ ਕਰਕੇ ਮਸਤ ਹੋ ਗਈ ਸੀ। ਚਿੱਤਰੇਖਾਂ ਨੂੰ ਸਾਰੇ ਪਿਆਸ ਜਿੰਨੀਆਂ ਤਸਵੀਰਾਂ ਸੀ ਖਿੱਚ ਕੇ ਦਿਖਾਈਆਂ ਦਵਾਰਕਾ ਦੇ ਜਦੋਂ ਮੂਰਤ ਦਿਖਾਈ ਉਹ ਵੇਖ ਕੇ ਕਹਿਣ ਲੱਗੀ ਕਿ ਹੈ ਮੈਨੂੰ ਸੁਪਨੇ ਦਿਖਾਈ ਦਿੱਤੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਗਿਆਸੂ ਜਿਹੜਾ ਹੈ ਉਹ ਜਦੋਂ ਚਿੱਤੀ ਬਿੱਤੀ ਇਕਾਗਰ ਹੋ ਜਾਂਦੀ ਹੈ ਚਿੱਤੀ ਬਿੱਤੀ ਇਕਾਗਰ ਹੋਣੇ ਕਰਕੇ ਉਹ ਸੁਪਨੇ ਵੀ ਨਹੀਂ ਆਈ ਆਇਆ ਪਰਮੇਸ਼ੁਰ ਸੁਖਿਆਤ ਹੋ ਜਾਂਦਾ ਦਰਸ਼ਨ ਹੋ ਜਾਂਦੇ ਹਨ ਉਹ ਦਰਸ਼ਨ ਦੇ ਵਿੱਚ ਉਤਸ਼ਾਹ ਹੋ ਜਾਂਦਾ ਹੈ ਕਿ ਮੈਨੂੰ ਪਰਮੇਸ਼ੁਰ ਪ੍ਰਾਪਤ ਹੋ ਗਿਆ। ਪਰ ਜਦੋਂ ਮੈਂ ਫਿਰ ਆਉਂਦੀ ਹੈ ਦੇਹ ਦਾ ਚੇਤਾ ਆ ਜਾਂਦਾ ਉਦੋਂ ਭੀ ਗਿਆ ਉਦੋਂ ਅਲੋਪ ਹੋ ਜਾਂਦਾ ਹੈ। ਫਿਰ ਮੈਂ ਜਲ ਭਰਿਆ ਰੋਏ ਫਿਰ ਜਲ ਭਰ ਭਰ ਕੇ ਅੱਖਾਂ ਚ ਰੋਣਾ ਪੈਂਦਾ ਵਿਰਾਗ ਹੁੰਦਾ ਜਿਵੇਂ ਭਾਈ ਗੁਰਦਾਸ ਸਾਹਿਬ ਨੂੰ ਸੁਪਨੇ ਚ ਦਰਸ਼ਨ ਹੋਏ ਸੀ ਛੇਵੇਂ ਪਾਤਸ਼ਾਹ ਦੇ ਕਾਂਸੀ ਵਿੱਚ ਬਰਾਜਿਆ ਨੂੰ ਸੁਪਨੇ ਬਾਣ ਕੇ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਹਰੇ ਆਏ ਹੈ। ਇਸ ਪ੍ਰਕਾਰ ਸਮਾਧੀ ਵਿੱਚ ਜਿਹੜੇ ਦਰਸ਼ਨ ਹੋਣੇ ਹੈ ਇਹ ਸੁਪਨ ਦਰਸ਼ਨ ਹੋਣਗੇ। ਸੁਪਨ ਬਾਣ ਕੇ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਹਰੇ ਆਏ ਹੈ। ਇਸ ਪ੍ਰਕਾਰ ਸਮਾਧੀ ਵਿੱਚ ਜਿਹੜੇ ਦਰਸ਼ਨ ਹੋਣੇ ਹੈ ਇਹ ਸੁਪਨ ਦਰਸ਼ਨ ਹੋਣਗੇ। ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਇਸੇ ਪ੍ਰਕਾਰ ਦਰਸ਼ਨ ਦੂਸਰੇ ਸਾਧ ਸੰਗਤ ਜੀ ਚਿੱਤਰ ਦਰਸ਼ਨ ਹਨ। ਫੋਟੋ ਵੇਖ ਕੇ ਚੇਤਾ ਆ ਜਾਣਾ ਮੇਰਾ ਇਹੋ ਜਿਹਾ ਪਿਆਰਾ ਹੈ ਐਂ ਕੌਣ ਤੋਂ ਕਰਦਾ ਹੈ ਇਹਨੂੰ ਦੁਨੀਆਂ ਨੂੰ ਤਾਰਦਾ ਹੈ ਇਹ ਚਿੱਤਰ ਦਰਸ਼ਨ ਹਨ। ਫੋਟੋ ਵੇਖ ਕੇ ਚੇਤਾ ਆਉਣਾ ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਸਰਵਣ ਦਰਸ਼ਨ ਹਨ ਪੁਸਤਕਾਂ ਦੇ ਰਾਹੀਂ ਸੁਣ ਕੇ ਆਪਦੇ ਪਿਆਰੇ ਦੇ ਗੁਣ ਉਹ ਚਿੱਤੇ ਚ ਬਸ ਜਾਣੇ ਗੁਣ ਇਹ ਸਰਵਣ ਦਰਸ਼ਨ ਹਨ। ਇੱਕ ਸਾਧ ਸੰਗਤ ਜੀ ਸਾਕਸ਼ਾਤ ਦਰਸ਼ਨ ਸਾਕਸ਼ਾਤ ਪ੍ਰਤੱਖ ਹੋ ਕੇ ਮਾਰਨ ਦਰਸ਼ਨ ਦੇ ਰਹੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਦਰਸ਼ਨਾਂ ਵਾਸਤੇ ਸੁਪਨ ਦਰਸ਼ਨ ਤਾਂ ਸਮਾਧੀ ਵਿੱਚ ਹੈ ਅਤੇ ਚਿੱਤਰ ਦਰਸ਼ਨ ਸਾਧ ਸੰਗਤ ਦੇ ਦਰਸ਼ਨ ਕਰਕੇ ਚੇਤਾ ਲੱਗਦਾ ਪਤਾ ਕਿ ਮੇਰੇ ਸਤਿਗੁਰੂ ਜੀ ਐਂ ਪੰਜ ਕਕਾਰ ਰੱਖਦੇ ਸਨ ਅੰਮ੍ਰਿਤਧਾਰੀ ਸਨ ਸਿੱਖਾਂ ਨੂੰ ਅੰਮ੍ਰਿਤ ਪਿਆਇਆ ਸੀ ਸਿੰਘਾਂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਜਿਹੜੇ ਚਿਹਰੇ ਦੇ ਦਰਸ਼ਨ ਹੁੰਦੇ ਹੈ ਇਹ ਖਾਲਸੇ ਵਿੱਚ ਨਿਵਾਸ ਖਾਲਸੇ ਵਿੱਚ ਅਸੀਂ ਵੱਸਦੇ ਹਾਂ। ਇਸ ਪ੍ਰਕਾਰ ਦੇ ਜਿਹੜੇ ਦਰਸ਼ਨ ਅਨੁਸਾਰ ਸੰਗਤ ਜੀ ਇਹ ਚਿੱਤਰ ਦਰਸ਼ਨ ਹਨ। ਉਨਕਾ ਮਾਰਨ ਕਾ ਖਾਲਸਾ ਮੇਰੇ ਰੂਪ ਉਹ ਖਾਸ ਸਿੱਖ ਪੰਚਨ ਨੇ ਮੇਰੇ ਵਾਸਾ ਮਾਰਾ ਸਾਹਿਬ ਦੇ ਸਰੂਪ ਦਾ ਚੇਤਾ ਆਉਂਦਾ ਤੇ ਮਾਰਨ ਇਹੋ ਜਿਹੇ ਸਿੰਘ ਸਜਾਏ ਹੈ ਆਪਦਾ ਬਾਣਾ ਦਿੱਤਾ ਹੈ ਤੁਸੀਂ ਰਹਿਤ ਬਖਸ਼ੀ ਹੈ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਬਾਣੀ ਦੁਆਰਾ ਸੁਣੀ ਦੇ ਮਾਰਾ ਦੇ ਗੁਣ ਇਹ ਸਰਵਨ ਦਰਸ਼ਨ ਹੋਣਗੇ। ਇਸੇ ਪ੍ਰਕਾਰ ਸਾਹਿਬ ਸੋਜੀ ਜਦੋਂ ਗੁਰੂ ਸਾਹਿਬ ਪ੍ਰਗਟ ਹੋ ਜਾਣ ਧਰਮ ਦਾ ਹਨੇਰਾ ਚੱਕ ਅੰਦਰਵਾਰ ਜੋਤ ਪ੍ਰਗਟ ਆਵੇ ਉਹ ਸਾਖਾਤ ਦਰਸ਼ਨ ਹਨ। ਉਹਨਾਂ ਦਰਸ਼ਨਾਂ ਵਾਸਤੇ ਤੂੰ ਮਿਲੀਏ ਹਰ ਜਾ ਉਹ ਹਰੀ ਪਿਆਰੇ ਨੂੰ ਜਾ ਕੇ ਇਸ ਪ੍ਰਕਾਰ ਮਿਲਣਾ ਕਰੀਏ। ਇਸ ਪ੍ਰਕਾਰ ਸੁਬੇ ਚ ਬੜਾ ਪ੍ਰੇਮ ਦਾ ਇਸ਼ਾਰਾ ਉੱਠਦਾ ਹੈ। ਉਹ ਕਿਹੜੀ ਜਗ੍ਹਾ ਹੈ ਸੁਣਿਆ ਹਰ ਜਾ ਹਰੇਕ ਜਗ੍ਹਾ ਵਿੱਚ ਹੈ ਪਰ ਉਹ ਨਾ ਮਿਲਿਆ ਕਿਵੇਂ ਜਾਵੇ।
ਮਨ ਤਨ ਪਿਆਸ ਦਰਸ਼ਨ ਧਣੀ
ਸਾਡੇ ਮਨ ਵੀ ਉਸੇ ਦਰਸ਼ਨਾਂ ਦੀ ਪਿਆਸ ਹੈ ਅਤੇ ਮਨ ਵੀ ਸ਼ੋਸ਼ਣ ਪੈਂਦਾ ਹੈ ਤਨ ਵਿੱਚ ਵੀ ਪਿਆਸ ਹੈ ਦਰਸ਼ਨਾਂ ਦੀ ਬਹੁਤੀ ਲੱਗੀ ਹੋਈ ਨਿਰੰਤਰ ਕਲਾਸ
ਕੋਈ ਆਣ ਮਿਲਾਵੇ
ਤੂੰ ਸਖੀ ਮਹਾਤਮਾ ਜਨੋ ਕੋਈ ਤੱਕ ਵੇਖੋ ਤੁਸੀਂ ਮਾਤਾ ਜੀ ਨੇ ਬਿਰਧ ਮਾਤਾ ਜੀ ਨੇ ਆਈ ਹੋ ਕੋਈ ਆ ਕੇ ਸਾਨੂੰ ਮਿਲਾਓ ਕਿਰਪਾ ਕਰੋ ਕੋਈ ਆਇਓ ਮਾਇਆ ਰੂਪ ਜੋ ਮਾਇਆ ਅਸਤਿਤ ਮਾਇਆ ਪਤੀ ਹੈ ਜੋ ਸਾਰਿਆਂ ਦਾ ਉਹ ਪਰਮੇਸ਼ਰ ਉਸਦੇ ਤਾਂ ਕੋਈ ਆ ਕੇ ਮਿਲਾਉਣਾ ਕਰੇ
ਸਹਾਈ ਪ੍ਰੇਮ ਕੇ
ਉੱਤਮ ਸਖੀਆਂ ਮਹਾਤਮਾ ਦੱਸਦੇ ਕਿ ਭਾਈ ਵਾਹਿਗੁਰੂ ਨੂੰ ਪ੍ਰੇਮ ਨਾਲ ਮਿਲਦਾ ਤੇ ਪ੍ਰੇਮ ਕਿੱਥੋਂ ਮਿਲਦਾ ਹੈ।
ਸੰਤ ਸਹਾਈ ਪ੍ਰੇਮ ਕੇ
ਸੰਤ ਮਹਾਤਮਾ ਭਾਈ ਸਹਾਇਤਾ ਕਰਨ ਵਾਲੇ ਪ੍ਰੇਮ ਲਾਉਣ ਦੇ ਕਿਉਂਕਿ ਬਿਨਾਂ ਸੰਗਤ ਤੋਂ ਪ੍ਰੇਮ ਨਹੀਂ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੇ ਸਾਧਨ ਭਗਤ ਨਹੀਂ ਹੋਏ ਤੇਰੀ ਸਤਸੰਗਤ ਤੋਂ ਬਿਨਾਂ ਪ੍ਰੇਮ ਨਹੀਂ ਕਿਸੇ ਨੂੰ ਲੱਗਦਾ ਤੇ ਪ੍ਰੇਮ ਲੱਗੇ ਤੋਂ ਬਿਨਾਂ ਮਹਾਰਾਜ ਦੀ ਭਗਤੀ ਨਹੀਂ ਹੋ ਸਕਦੀ ਇਸ ਕਰਕੇ ਕਹਿ ਅਰਦਾਸ ਬੇਨਤੀ ਅਰਜਨ ਪੈ ਰੱਖੋ ਰਾਜਾ ਰਾਮ ਮੇਰੀ ਮੈਨੂੰ ਆਪਦੀ ਸਤਸੰਗਤ ਬਖਸ਼ ਸਕੇ ਪਾਤਸ਼ਾਹ ਜਿਸ ਕਰਕੇ ਆਪਦਾ ਪ੍ਰੇਮ ਪੈਦਾ ਹੋਵੇ ਬਿਨਾਂ ਸੰਗਤ ਭਵਨ ਦਾ ਸਾਧਕ ਪੁਰਖ ਹੋਵੇ ਉਹਨੂੰ ਪ੍ਰੇਮ ਨਹੀਂ ਲੱਗਦਾ ਹੈ ਇਸ ਕਰਕੇ ਸਤਸੰਗਤ ਹੀ ਸਹਾਇਤਾ ਕਰਨ ਵਾਲੀ ਪ੍ਰੇਮ ਦੇ ਜਿਵੇਂ ਕੋਈ ਬਿਰਸਾ ਹੈ ਪਾਣੀ ਦੇ ਕਿਨਾਰੇ ਤੇ ਖੜੋਤਾ ਹੈ ਉਹਨੂੰ ਪਾਣੀ ਪਾਉਣ ਦੀ ਲੋੜ ਨਹੀਂ ਹੈ ਪਰ ਉਹਨੂੰ ਵਰਖਾ ਦੀ ਫੇਰ ਦੀ ਲੋੜ ਹੈ ਜੇ ਕਰਕੇ ਵਰਖਾ ਨਾ ਹੋਵੇ ਉਹਦੇ ਜਾਲੇ ਪੈ ਜਾਂਦੇ ਹੈ ਗਰਦ ਪੈ ਜਾਂਦੀ ਹੈ ਅਤੇ ਉਸ ਬਿਰਸ ਦਾ ਰੰਗ ਨਹੀਂ ਸੋਹਣਾ ਨਿਕਲਦਾ ਜਦੋਂ ਵਰਖਾ ਪਵੇ ਉਹਦੇ ਜਾਲੇ ਵੀ ਧੋਤੇ ਜਾਂਦੇ ਆ ਗਰਦ ਵੀ ਧੋਤੀ ਜਾਂਦੀ ਹੈ ਰੰਗ ਵੀ ਸਾਫ਼ ਨਿਕਲ ਆਉਂਦਾ ਇਸ ਤਰ੍ਹਾਂ ਜਿਹੜਾ ਹਰ ਵਕਤ ਕੋਈ ਜਾਪ ਕਰਨ ਵਾਲਾ ਪੁਰਖ ਹੈ ਮਿਹਨਤ ਕਰਨ ਵਾਲਾ ਪੁਰਖ ਹੈ ਉਹ ਭਾਵੇਂ ਪਾਣੀ ਦੇ ਕਿਨਾਰੇ ਖੜੋਤੇ ਬਿਰਸ ਵਾਂਗੂ ਹੈ ਉਹਨੂੰ ਭਾਵੇਂ ਹੋਰ ਉਪਦੇਸ਼ ਦੀ ਲੋੜ ਨਹੀਂ ਫਿਰ ਵੀ ਉਹਨੂੰ ਸਤਸੰਗਤ ਦੀ ਲੋੜ ਹੈ ਸਤਸੰਗਤ ਤੋਂ ਬਿਨਾਂ ਮਾਣ ਨਹੀਂ ਮਿਲਦਾ ਸਾਧਨਾ ਦਾ ਮਾਣ ਆਦਮੀ ਨੂੰ ਫੁਰੇ ਆਉਂਦਾ ਕਿ ਮੈਂ ਬੜੇ ਸਾਧਨ ਕਰਦਾ ਮੈਂ ਬੜੀ ਕਮਾਈ ਕਰਦਾ ਮੇਰੇ ਵਰਗਾ ਕੌਣ ਹੈ ਇਸ ਕਰਕੇ ਸਾਧ ਸੰਗਤ ਜੀ ਸਤਸੰਗਤ ਦੇ ਨਾਲ ਮਿਲਾਪ ਦੀ ਵਰਖਾ ਦੇ ਨਾਲ ਉਹਦੇ ਮਾਣ ਰੂਪੀ ਜਿਹੜਾ ਹੈ ਇਹ ਗਰਦ ਰਹਿ ਜਾਂਦੀ ਹੈ ਤੇ ਜਿਹੜਾ ਮੋਹ ਚੇਲੀਆਂ ਚੱਲਦਿਆਂ ਨਾਲ ਪੈ ਜਾਣਾ ਜਿਹੜਾ ਫਲਾਨਾ ਚੇਤਲਾ ਪੋਤਾ ਚੇਲਾ ਰੋਤਾ ਚੇਲਾ ਇਹ ਸਾਧ ਸੰਗਤ ਜੀ ਮੋਹ ਰੂਪੀ ਜਾਲੇ ਵੀ ਧੋਤੇ ਜਾਂਦੇ ਹੈ ਉਜਲ ਰੰਗ ਪ੍ਰੇਮ ਦਾ ਰੰਗ ਚੜ ਜਾਂਦਾ ਉਹਨਾਂ ਨੂੰ ਇਉਂ ਸੰਤ ਸਹਾਇਤਾ ਕਰਨ ਵਾਲੇ ਹੈ ਵਾਹਿਗੁਰੂ ਦੇ ਪ੍ਰੇਮ ਲਾਉਣ ਵਿੱਚ ਮਹਾਰਾਜ ਪਿਆਰੇ ਸੰਤ ਪਰ ਹੋਤ ਸਹਾਈ ਤਾਂ ਕਿ ਸੰਤਿਆ ਸੰਖਿਆ ਸੰਤ ਸੁਣਾਈ ਸੰਤ ਵਾਹਿਗੁਰੂ ਦਾ ਨਾਮ ਵੀ ਹੈ ਮਹਾਰਾਜ ਦਸਮ ਪਾਤਸ਼ਾਹ ਲਿਖਿਆ 24 ਉਤਾਰਾਂ ਦੀ ਕਥਾ ਲਿਖਣ ਲੱਗੇ ਹਾਂ ਕਹਿੰਦੇ ਸੰਤ ਨੂੰ ਸਮੇਂ ਸਿਰ ਸਹਾਇਤਾ ਕਰਦਾ ਇਸ ਕਰਕੇ ਵਾਹਿਗੁਰੂ ਦਾ ਨਾਮ ਵੀ ਸੰਤ ਸਮੇਂ ਸੰਤ ਸਿਰ ਹੋਰ ਜਦੋਂ ਸਮਾਂ ਆ ਬਣੀ ਨਾ ਸੰਤ ਦਾ ਦੁਕਤਾ ਬਣੀ ਪ੍ਰਹਿਲਾਦ ਦੇ ਦੁਕਤਾ ਬਣੀ ਸੀ ਉਹਦੀ ਸਹਾਇਤਾ ਕੀਤੀ ਇਸ ਪ੍ਰਕਾਰ ਉਹ ਸਮੇਂ ਚ ਜਿਹੜਾ ਸਹਾਇਤਾ ਕਰੇ ਵਾਹਿਗੁਰੂ ਸੰਤ ਹੈ ਕਿਉਂ ਸੰਤ ਲਿਖਣ ਪਰਮੇਸ਼ਰ ਦਾ ਨਾਮ ਵੀ ਹੈ ਸੰਤ ਸਾਹਿਬ ਸੰਗਤ ਜੀ ਜਿਹਨਾਂ ਸਾਸ ਗ੍ਰਾਸ ਨੂੰ ਵਿਸਰੇ ਹਰਨਾਮਾ ਮਨ ਮੰਤ ਧੰਨ ਸੇ ਸੋਈ ਨਾਨਕਾ ਪੂਰਨ ਸੋਈ ਸੰਤ ਉਹਨਾਂ ਨਾਮ ਦੀ ਸੰਤ ਜੋ ਸਾਸ ਗ੍ਰਾਸ ਜਪਦੇ ਹੈ ਅਤੇ ਸੰਤ ਗੁਰਸਿੱਖਾਂ ਦਾ ਨਾਮ ਵੀ ਹੈ ਜੋ ਸਾਸ ਗ੍ਰਾਸ ਚਾਹੇ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਅਤੇ ਇਸੇ ਪ੍ਰਕਾਰ ਸੰਤ ਸਾਹਿਬ ਸੰਗਤ ਜੀ ਧੋਤੀਆਂ ਦਾ ਨਾਮ ਵੀ ਹੈ ਜਿਵੇਂ ਮਹਾਰਾਜ ਨੇ ਕਿਹਾ ਹੈ ਕਿ ਸੰਤ ਸਮੂਹ ਅਨੇਕ ਮਤੀ ਤੇ ਅਨੇਕਾਂ ਮਤਾਂ ਦੇ ਧੋਖਾਂ ਦੇ ਸਾਧ ਹਨ ਪਰ ਉਹਨਾਂ ਕੋਲ ਕੋਈ ਨਾ ਦੇਖੇ ਪ੍ਰਾਣ ਪਤੀ ਤੇ ਵਾਹਿਗੁਰੂ ਦਾ ਕੋਈ ਨਹੀਂ ਵੇਖੀ ਦਾ ਸਭ ਆਪਣੀ ਆਪਣੀ ਔਰ ਜਾਣਾ ਪਾਰਦਮ ਕਾਹੂ ਨਾ ਪਛਾਣਾ ਸਾਰੇ ਆਪਣੀ ਆਪਣਾ ਤੁਸੀਂ ਹੋਰ ਨਹੀਂ ਕਰਿਆ ਵਾਹਿਗੁਰੂ ਦੀ ਕਿਸੇ ਨੂੰ ਪਛਾਣ ਨਹੀਂ ਕੀਤੀ ਇਹ ਧੋਖਿਆਂ ਦਾ ਨਾਮ ਵੀ ਸੰਤ ਹੁੰਦਾ ਹੈ ਪਰ ਉੱਥੇ ਸੰਤ ਜਿਹੜੇ ਸਾਸ ਗਿਆ ਜਪਣ ਵਾਲੇ ਮਹਾਂਪੁਰਖ ਹੈ ਉਹ ਸਹਾਇਤਾ ਕਰਨ ਵਾਲੇ ਪ੍ਰੇਮ ਲਾਉਣ ਦੇ ਪਿਆਰਿਆਂ ਦੇ ਚਰਨੀ ਲੱਗਣਾ ਕਰੀਏ ਧੰਨ ਉਹ ਮਹਾਰਾਜ ਦੇ ਪਿਆਰੇ ਮਹਾਂਪੁਰਖਾਂ ਨੂੰ ਗੁਰਸਿੱਖ ਭਾਈ ਬੁੱਢਾ ਸਾਹਿਬ ਆਦਿਕ ਜਿਵੇਂ ਹੋਏ ਹਨ
ਜਿਹਨ ਪ੍ਰਭ ਕਿਉਂ ਸੁਖ ਪਾਈ
ਖੁਸ਼ ਹੋ ਕੇ ਪੁੱਛਣ ਗੁਰਸਿੱਖਾਂ ਕੀ ਤੇਰੀ ਕਾਮਨਾ ਹੈ ਦੱਸ ਤਾਂ ਅੱਗੋਂ ਇਹ ਪ੍ਰਸ਼ਨ ਕਰੀਏ ਕਿ ਮਹਾਰਾਜ ਜਿਹਨਾਂ ਪ੍ਰਭੂ ਦੀ ਪ੍ਰਾਪਤੀ ਤੋਂ ਸੁਖ ਕਿੱਥੋਂ ਪਾਈਦਾ ਕਿਉਂ ਸੁਖ ਨੂੰ ਪ੍ਰਾਪਤ ਹੁੰਦਾ ਇੰਦਰ ਲੋਕ ਸੇ ਲੋਕਾ ਜਾਵੋ ਉਸੇ ਕਰ ਕਰ ਬਾਹਰ ਆਇਓ ਕਿਆ ਮੰਗੋ ਕਿ ਫਿਰਨਾ ਰਹਾਈ ਦੇਸ ਨੈਣ ਚਲੇ ਜਗ ਜਾਈ ਇਸ ਕਰਕੇ ਬਿਨਾ ਪ੍ਰਭੂ ਤੋਂ ਕਿਤੋਂ ਸੁਖ ਨਹੀਂ ਪਾਈਦਾ ਵਾਹਿਗੁਰੂ ਬਿਨਾ ਸਾਨੂੰ ਕਿਰਪਾ ਕਰਕੇ ਵਾਹਿਗੁਰੂ ਮਿਲਾ
ਦਿਓ
ਕਿਸੇ ਭਾਈ ਤੁਸੀਂ ਹੋਰ ਕਿਸੇ ਦੇਵੀ ਦੇਵੀ ਉਪਾਸ਼ਨਾ ਕਰ ਲਓ ਤਾਂ ਕਹਿੰਦੇ ਹਨ ਜਾਲ ਵਧੇ ਸਭ ਹੀ ਮਿਰਚ ਕੇ ਕੋਈ ਰਾਮ ਰਸੂਲ ਨਾ ਬਾਚਨ ਪਾਏ ਦਾਨਵ ਦੇ ਫਨਿਨ ਕਰਾ ਕਰ ਭੂਤ ਦੇਖੋ ਪਾਲ ਮਟਾਏ ਅੰਤ ਮਰੇ ਪਿਛਤਾਪ ਪ੍ਰਥੀ ਪਰ ਜੇ ਜਗ ਮੈਂ ਅਵਤਾਰ ਕਹਾਏ ਰੇਮਨ ਲਾਲ ਅਕੇਲੀ ਕਾਲ ਕੇ ਲਾਲ ਕਾਹੇ ਨਾ ਪਾਇਨ ਕਾਏ ਮਹਾਰਾਜ ਤੋਂ ਬਿਨਾਂ ਸਾਰਿਆਂ ਨਾਲ ਕਾਲ ਖਾਂਦਾ ਹੈ ਦੂਸਰੀ ਕੋਈ ਜਗ੍ਹਾ ਨਹੀਂ ਫਿਰ ਸੰਤੋਸ਼ ਪ੍ਰਭੂ ਤੋਂ ਬਿਨਾਂ ਸੁੱਖ ਕਿਤੋਂ ਮਿਲੇਗਾ ਸਾਰਿਆਂ ਨਾਲ ਕਾਲ ਹੀ ਖਾਈ ਜਾਵੇਗਾ ਇਸ ਪ੍ਰਕਾਰ ਕਾਲ ਪਾ ਬ੍ਰਹਮਾ ਵੋ ਕਰਾ ਕਲ ਪਾ ਸ਼ਿਵ ਜੀ ਵੋ ਕਰਾ ਕਲ ਪਾ ਕਰ ਵਿਸ਼ਨੂੰ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਹੈ ਕਿਹਦੀ ਓੜ ਲਈਏ ਮਾਰੇ ਤੋਂ ਬਿਨਾਂ ਹੋਰ ਦੂਸਰੀ ਕੋਈ ਜਗ੍ਹਾ ਨਹੀਂ ਹੈ
ਜਿੰਨੀ ਚਾਖਿਆ ਪ੍ਰੇਮ ਰਸ
ਤਾਂ ਸੰਤ ਕਿਰਪਾ ਕਰਕੇ ਦੱਸਦੇ ਹੈ ਭਾਈ ਵਾਹਿਗੁਰੂ ਪ੍ਰੇਮ ਦੇ ਨਾਲ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਉਸਦੇ ਪ੍ਰੇਮ ਦੇ ਰਸ ਨੂੰ ਚੱਖਿਆ ਧਾਰਿਆ ਹੈ ਧਾਰਨ ਕੀਤਾ ਸਾਰੇ ਮੋਹ ਛੱਡ ਕੇ ਵਾਹਿਗੁਰੂ ਦੇ ਨਾਲ ਪਿਆਰ ਪਾ ਲਿਆ ਹੈ ਮਹਾਰਾਜ ਕਿਹਾ ਦਰਸ਼ਨ ਕੀ ਪਿਆਸ ਜਿਸ ਨਾਲ ਰੋਏ ਤੂੰ ਦਰਾਜੇ ਪਰ ਹਰ ਦੋਏ ਜਿਹਨੂੰ ਦਰਸ਼ਨ ਦੀ ਪਿਆਸ ਹੋ ਇੱਕ ਵਾਹਿਗੁਰੂ ਦੀ ਰਾਜੇ ਦੂਜਿਆਂ ਦਾ ਪਿਆਰ ਜਦੋਂ ਕਰ ਦੇਵੇ ਇਸ ਪ੍ਰਕਾਰ ਪ੍ਰੇਮ ਲਾਵੇ ਪੂਰਾ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਪਦਾਰਥਾਂ ਚਿੱਤ ਨਾ ਜੋੜੇ ਇਸ ਪ੍ਰਕਾਰ
ਜਿੰਨੀ ਚਾਖਿਆ ਪ੍ਰੇਮ ਰਸ
ਵਾਹਿਗੁਰੂ ਦੇ ਪ੍ਰੇਮ ਰਸ ਦੇ ਕੰਨ ਚੱਖਿਆ ਧਾਰਿਆ ਹੈ ਸੰਤ
ਜਨੋਂ ਰਹੇ
ਆਧਾਰ ਇਸ ਲੋਕ ਦੇ ਪਦਾਰਥਾਂ ਨੂੰ ਰਾਜ ਦੀ ਲੋੜ ਨੀ ਉਹਨਾਂ ਨੂੰ ਉਹ ਕਹਿੰਦੀਆਂ ਰਾਜ ਨਾ ਚਾਹੋ ਮੁਰਤ ਨਾ ਚਾਹੋ ਮਨ ਤੀਰ ਕਰਨ ਕਮਲਾਰੇ ਇਹ ਦੁਨੀਆਂ ਦੇ ਰਾਜ ਦੀ ਭੁੱਖ ਨੀ ਉਹਨਾਂ ਨੂੰ ਜਿਹਦੇ ਮਗਰ ਪਾਰਟੀਆਂ ਬਣਾ ਬਣਾ ਕੇ ਝਗੜਦੇ ਫਿਰਦੇ ਹੈ ਕਦੇ ਕਿਸੇ ਸੂਬੇ ਚ ਕਾਂਗਰਸ ਟੁੱਟ ਜਾਂਦੀ ਹੈ ਕਿਤੇ ਬਣ ਜਾਂਦੀ ਹੈ ਅਸੀਂ ਵੀ ਹਾਲਤ ਬਣੀ ਰਹਿੰਦੀ ਹੈ ਤੇ ਇਸ ਪ੍ਰਕਾਰ ਦੀ ਜਿਹਨਾਂ ਨੂੰ ਮਹਾਰਾਜ ਦੇ ਪ੍ਰੇਮ ਵਾਸਤੇ ਤੇ ਮੁਕਤੀ ਦੀ ਵੀ ਲੋੜ ਨਹੀਂ ਜਿਹੜੇ ਲੋਕ ਆ ਰਾਜੇ ਧਰਤੀ ਵਰਗੇ ਮੁਕਤ ਹੋਣ ਵਾਸਤੇ ਰਾਜ ਛੱਡ ਗਏ ਅਤੇ ਇਸ ਕਰਕੇ ਗੁਰਮੁਖ ਜਿਹੜੇ ਮੁਕਤੀ ਤੋਂ ਵੀ ਪਰੇ ਹਨ ਅਤੇ ਉਹਨਾਂ ਨੂੰ ਰਾਜ ਵਾਸਤੇ ਲੋਕ ਯਤਨ ਕਰਦੇ ਹੈ ਜਿਹੜਾ ਰਾਜਿਆਂ ਨੂੰ ਰਾਜ ਕਾ ਕੇ ਛੱਡਦਾ ਸੀ ਇਹੋ ਜਿਹੇ ਰਾਜ ਤੇ ਮੁਕਤਾਦਕਾਂ ਨੂੰ ਵੀ ਜਾਨਵਾਨ ਇਹਨਾਂ ਚੀਜ਼ਾਂ ਨੂੰ ਛੱਡ ਕੇ ਮਾਰੇ ਸਾਰੇ ਪਿਆਰ ਜੁੜੇ ਹੋਏ
ਤ੍ਰਿਪਤ ਰਹੇ ਆਧਾਰ
ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਰਹੇ ਹੈ ਆਧਾਰ ਰਹੇ ਸਵਰਗ ਆਦਿਕਾਂ ਦੇ ਦਿਵ ਭੋਗਾਂ ਵੱਲੋਂ ਵੀ ਰੱਜ ਰਹੇ ਹੈ ਕਿਉਂਕਿ ਮੇਰੀ ਰਿਸ਼ਤਾ ਨਹੀਂ ਹੈ ਆਤਮ ਤ੍ਰਿਪਤੀ ਕਰਕੇ ਆਧਾਰ ਰਹੇ ਰੱਜ ਰਹੇ ਹਨ ਬ੍ਰਹਮ ਲੋਕ ਦੇ ਪਦਾਰਥਾਂ ਆਦਿਕਾਂ ਨੂੰ ਵੀ ਤਾਂ ਵੀ ਦੁੱਖਾਂ ਨੂੰ ਸਮਝਦੇ ਹਨ
ਆਪ ਤਿਆਗ ਬੇਨਤੀ ਕਰਹਿ
ਫਿਰ ਇਹ ਸੰਤੋ ਪ੍ਰਾਪਤ ਕਿਵੇਂ ਹੁੰਦਾ ਹੈ ਕਹਿੰਦੇ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹਨਾਂ ਨੂੰ ਇਹ ਰਸਵਾ ਜੀਵਨ ਮੁਕਤੀ ਦਾ ਆਪਾ ਭਾਵ ਛੱਡ ਕੇ ਹੰਕਾਰ ਛੱਡ ਕੇ ਮੈਂ ਨਾ ਹੀ ਕਸ਼ਾਉ ਨਹੀਂ ਕਸ਼ਾਹ ਨਾ ਮੋਰਾ ਕਿਉਂ ਆਪਾ ਭਾਵ ਛੱਡ ਕੇ ਫਿਰ ਵੀ ਬੇਨਤੀਆਂ ਕਰਨੀਆਂ ਕਈ ਕਹਿੰਦੇ ਜੀ ਆਪਾ ਭਾਵ ਛੱਡ ਗਿਆ ਫਿਰ ਬੇਨਤੀਆਂ ਕਰਨ ਦੀ ਕੀ ਲੋੜ ਹੈ ਜਿਵੇਂ ਗੁਰੂ ਦਸਮ ਪਾਤਸ਼ਾਹ ਦੇ ਹਜ਼ੂਰ ਇੱਕ ਵਾਰੀ ਸਾਹਿਬ ਸੰਗਤ ਜੀ ਆਗਰੇ ਚ ਸਭਾ ਲੱਗੀ ਹੋਈ ਸੀ ਬਹਾਦਰ ਸਾਹਿਬ ਜਿਹੜਾ ਕਾਜ਼ੀ ਸੀ ਵੱਡਾ ਉਹ ਮਹਾਰਾਜ ਦੇ ਪਾਸ ਆਇਆ ਉਸ ਨੂੰ ਪ੍ਰਸ਼ਨ ਕੀਤਾ ਕਿ ਮਹਾਰਾ ਖੁਰਾਲਾ ਕੀ ਪਾਉਣਾ ਹੈ ਮਹਾਰਾ ਕਹਿੰਦੇ ਆਇਬ ਨਾ ਕਰੇ ਕੋਈ ਗੁਨਾਹ ਸਾਰੇ ਛੱਡ ਦੇਵੇ ਤੇ ਸਰੀਰ ਕਰਕੇ ਬੰਦ ਵੀ ਕਰੇ ਤੇ ਫਿਰ ਆਖੇ ਵੀ ਮਹਾਰਾ ਮੈਂ ਭੁੱਲਿਆ ਹੋਇਆ ਮੈਨੂੰ ਬਖਸ਼ ਲਓ ਇਹ ਸੁਣ ਕੇ ਕਹਿੰਦਾ ਮਹਾਰਾ ਤੁਸੀਂ ਰੌਲਾ ਪਵਾਤਾ ਤੇ ਜਦੋਂ ਕੋਈ ਆਇਬ ਨਹੀਂ ਕਰੇਗਾ ਤੇ ਫਿਰ ਕੀ ਲੋੜ ਹੈ ਬੇਨਤੀਆਂ ਕਰਨ ਦੀ ਉਹ ਆਪੇ ਬਖਸ਼ਿਆ ਜਾਵੇਗਾ ਹੱਸ ਕੇ ਗੁਰੂ ਕਲਮੀ ਕਰ ਕਹਿੰਦੇ ਚੰਗਾ ਕਾਜ਼ੀ ਆਪਦਾ ਮਨ ਟਿਕਾ ਦੇਵੇ ਟਿਕਦਾ ਕਿ ਨਹੀਂ ਜੋਰ ਲਾ ਰਿਹਾ ਕਾਜ਼ੀ ਦਾ ਮਨ ਨਾ ਟਿਕਾ ਮਹਾਰਾ ਕਹਿੰਦੇ ਇਸੇ ਕਰਕੇ ਮਨ ਦੇ ਅੱਗੇ ਬੇਨਤੀਆਂ ਕਰਨੀਆਂ ਮਨ ਨਾਲ ਵਾਹਿਗੁਰੂ ਅੱਗੇ ਸਰੀਰ ਕਰਕੇ ਔਗੁਣਾਂ ਨੂੰ ਛੱਡਣਾ ਹੈ ਤੇ ਮਨ ਕਰਕੇ ਫਿਰ ਵੀ ਬੇਨਤੀਆਂ ਜੁੜੇ ਰਹਿਣਾ ਤਾਂ ਠੀਕ ਹੋ ਸਕੇਗਾ
ਆਪ ਤਿਆਗ ਬੇਨਤੀ ਕਰ
ਆਪਾ ਭਾਵ ਛੱਡ ਕੇ ਤਿਆਗ ਦਾ ਵੀ ਤਿਆਗ ਕਰਕੇ ਬੇਨਤੀਆਂ ਕਰਦੇ ਰਹੀਏ
ਇਹੋ ਪ੍ਰਭੂ ਲੜ ਲਾ
ਬੇਨਤੀ ਕਰੋ ਹੇ ਪ੍ਰਭੂ ਸਾਨੂੰ ਆਪਦੇ ਲੜ ਸ਼ਰਨ ਕੀ ਪੱਲੇ ਚ ਲਾ ਲਓ ਆਪਦੇ ਸੱਚੇ ਪਾਤਸ਼ਾਹ ਨਾਮ ਰੂਪੀ ਲੜ ਪੱਲੇ ਚ ਲਾ ਲਓ
ਜੋ ਹਰ ਕੰਤ ਮਿਲਾ
ਪਰਮੇਸ਼ਰ ਨਾਲ ਮਿਲਦੇ ਹਨ ਉਹਨਾਂ ਦਾ ਵਿਛੋੜਾ ਨਾ ਹੋ ਜਾਂਦਾ ਹੋਊਗਾ ਜਿਵੇਂ ਸਤਿਆਰਥ ਪ੍ਰਕਾਸ਼ ਵਿੱਚ ਦੇਖਿਆ 3.5 ਕਰੋੜ ਜੀਵ ਇਹ ਦਯਾਨੰਦ ਸਰਸਤੀ ਨੇ ਆਰੀਆਂ ਦਾ ਜਿਹੜਾ ਮੁਖੀ ਹੋਇਆ ਉਹਨੂੰ ਲਿਖਿਆ ਕਿ 3.5 ਕਰੋੜ ਜੀਵ ਬੜਾ ਈਸ਼ਰ ਚ ਮਿਲਿਆ ਰਹਿੰਦਾ ਫਿਰ ਅੱਗੇ ਵਿਛੜ ਜਾਂਦਾ ਇਸ ਪ੍ਰਾਰਥਨਾ ਹੋਵੇ ਤਾਂ ਮਹਾਰਾਜ ਕਹਿੰਦੇ ਨਹੀਂ ਕਹੀਏ ਹੀ ਬਿਲਕੁਲ
ਜੋ ਹਰ ਕੰਤ ਮਿਲਾਈਆ
ਜਿਹੜੀਆਂ ਹਰੀ ਅਕਾਲ ਪੁਰਖ ਪਤੀ ਨੇ ਇੱਕ ਵਾਰੀ ਵਾਹਿਗੁਰੂ ਨੇ ਆਪਦੇ ਕੋਲ ਮੇਲ ਲਿਆ ਹਨ ਰੂਹਾਂ
ਵਿਛੜ ਕਤ ਹੈ ਨਾ
ਜੋ ਭਾਈ ਕਦੇ ਨਹੀਂ ਵਿਛੜ ਜਾਂਦੀਆਂ ਹਰ ਵਕਤ ਜਿਵੇਂ ਜਲ ਮੈਂ ਜਲ ਆ ਖਤਾਨਾ ਕਿਉਂ ਜੋਤੀ ਸੰਜੋਤ ਸਮਾਨਾ ਮਿਟਦੇ ਗਬਨ ਪਾਏ ਬਸਰਾਮ ਉਹਨਾਂ ਨੂੰ ਇਸ ਪ੍ਰਕਾਰ ਦੀ ਦਾਤ ਮਿਲਦੀ ਹੈ ਜਿਵੇਂ ਜਲ ਜਲ ਮੈਂ ਪੈਸ ਨਾ ਨਿਕਸਾ ਧੁਰ ਮਿਲੋ ਜਲਾਹੋ ਕਿਉਂ ਜਿਵੇਂ ਜਲ ਚ ਪੈ ਕੇ ਜਲ ਵੱਖਰਾ ਨਹੀਂ ਹੁੰਦਾ ਐ ਭਾਈ ਵੱਖਰੇ ਨਹੀਂ ਹੋਊਗਾ ਇਹੋ ਜਿਹਾ ਲਾਹੇ ਵਾਲਾ ਜਿਹੜਾ ਸੁਰਗਾ ਵੀ ਧੁਣ ਕੇ ਦੇ ਮਾਨ ਵੱਲੋਂ ਮਿਲ ਗਏ ਹੈ ਉਹ ਕਦੇ ਨਹੀਂ ਦਿਖਣਗੇ ਫੇਰ ਵਾਹਿਗੁਰੂ ਦੀ ਜੋਤ ਵਿੱਚ ਜੰਮਣ ਮਰਨ ਨਹੀਂ ਆਉਣਗੇ ਇਸੇ ਵਾਸਤੇ ਸਾਰੇ ਸਾਧਨ ਕਰਨੇ ਪੈਂਦੇ ਹੈ ਮਨੁੱਖਾ ਜਨ ਇਸੇ ਆਪੇ ਮਾਰੇ ਤਿਆਗ ਦੇ ਨਾਲ ਮਿਲਣ ਵਾਸਤੇ ਜਿਹੜੀਆਂ ਰੂਹਾਂ ਵਾਹਿਗੁਰੂ ਨੇ ਆਪਦੇ ਨਾਲ ਮਿਲਾ ਲਈਆਂ ਕਦੇ ਕਿਸੇ ਚ ਜੂਨਾਂ ਚ ਨਹੀਂ ਕਿਤੇ ਜਾਣਗੀਆਂ ਉਹ ਨਰਕਾਂ ਚ ਨਹੀਂ ਜਾਣਗੇ ਉਹ ਸਵਰਗ ਆਦਿਕਾਂ ਦੇ ਸੁੱਖਾਂ ਦੀ ਵਾਸਨਾ ਨਹੀਂ ਰੱਖਣਗੇ
ਪ੍ਰਭ ਵਿਣ ਦੂਜਾ ਕੋ ਨਹੀਂ
ਜੇ ਪ੍ਰਭੂ ਆਪ ਤੋਂ ਬਗੈਰ ਦੂਸਰਾ ਕੋਈ ਨਹੀਂ ਹੈ ਫਿਰ
ਪ੍ਰਭ ਵਿਣ ਦੂਜਾ ਪ੍ਰਭ ਵਿਣ ਦੂਜਾ ਕੋ ਨਹੀਂ
ਅਤੇ ਪ੍ਰਭੂ ਦੇ ਸਨਮੁਖ ਹੋ ਕੇ ਚਿਤਨੂੰ ਜੋੜ ਕੇ ਕਹੀਏ ਹੇ ਪ੍ਰਭੂ ਆਪ ਤੋਂ ਬਿਨਾਂ ਦੂਸਰਾ ਤਾਂ ਕੋਈ ਨਹੀਂ ਹੈ
ਨਾਨਕ ਹਰ ਸਰਣ
ਗੁਰੂ ਸਾਹਿਬ ਜੀ ਕਹਿੰਦੇ ਹਰੀ ਆਪ ਦੀ ਸਰਣ ਹੈ ਆਪਦੀ ਸ਼ਰਨ ਲੈਣੇ ਕਰਕੇ ਨਿਹਾਲ ਹੋਊਗਾ ਕੋਈ ਦੂਜਾ ਹੋਏ ਸੋ ਅਗਰੋ ਕਹੀਏ ਦੂਜਾ ਹੋਏ ਤਾਂ ਅਗਰੋ ਸਾਨ ਚ ਦੱਸ ਦਈਏ ਆਪਦੇ ਬਿਨਾਂ ਦੂਸਰਾ ਕੋਈ ਰਾਖਾ ਨਹੀਂ ਸਮਰੱਥ ਨਹੀਂ ਹੈ ਇਸ ਕਰਕੇ ਮਹਾਰਾਜ ਆਪਦੀ ਸ਼ਰਨ ਲੈਣੀ ਹੈ ਹਰੀ ਤੋਥੋਂ ਬਿਨਾਂ ਕਿਹਦੀ ਕਿੱਥੇ ਸਮਾਈ ਹੋਣੀ ਕਿਹਨੇ ਰੱਖਣ ਵਾਲਾ ਹੈ
ਅਸੂ ਸੁਖੀ ਵਸੰਦੀ
ਅਸੂ ਦੇ ਮਹੀਨੇ ਦੀ ਸਮਾਪਤੀ ਕਰਦੇ ਹਜ਼ੂਰ ਕਹਿੰਦੇ ਹਨ ਉਹ ਸੁਖ ਦੇ ਸਾਹਿਬ ਮਹਾਤਮਾ ਸਖੀਆਂ ਵਸਦੀਆਂ ਹਨ।
ਇਹਨਾਂ ਮਾਇਆ ਹਰ
ਸਰਵਣ ਕਰਨਾ ਜੋ ਪਰਮੇਸ਼ਰ ਦੇ ਨਾਮ ਨੇ ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਾਇਆ ਮਿਹਰਬਾਨੀ ਹੈ, ਕਿਰਪਾਲਤਾ ਹਰੀ ਰਾਜੇ ਦੀ। ਉਹ ਸੁਖਦੇਵ ਸਾਹਿਬ ਆਤਮਾਨੰਦ ਵਿੱਚ ਮਹਾਂਪੁਰਖ ਵਸਦੇ ਹਨ। ਉਹ ਆਪ ਮੁਕਤ ਮੁਕਤ ਕਰੇ ਸੰਸਾਰ, ਜਿਹਨਾਂ ਤੇ ਵਾਹਿਗੁਰੂ ਦੀ ਕਿਰਪਾ ਦਿੱਤੀ ਹੋਈ ਹੈ। ਇਹ ਅਸੂ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਨੇ ਇੱਕ ਪਵਿੱਤਰ ਉਪਦੇਸ਼ ਦੇ ਕੇ ਇਹ ਮਹੀਨਾ ਇੱਥੇ ਸਮਾਪਤ ਕੀਤਾ ਹੈ।
ਪ੍ਰਭ ਬਿਨ ਦੂਜਾ ਕੋਈ ਨਾਨਕ ਹਰਿ ਸਰਣਾਇ,
ਅਸੂ ਸੁਖੀ ਨਸੰਗਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ।